शरण बिचारो मन रे प्रभ की, शरण बिचारो मन रे प्रभ की,
शरण बिचारो मन रे प्रभ की, शरण बिचारो मन रे प्रभ की।
शरण बिचारो मन रे प्रभ की, शरण बिचारो मन रे प्रभ की,
शरण बिचारो मन रे प्रभ की, शरण बिचारो मन रे प्रभ की।
मन रे प्रभ की शरण बिचारो, मन रे प्रभ की शरण बिचारो,
मन रे प्रभ की शरण बिचारो, मन रे प्रभ की शरण बिचारो।
मन रे प्रभ की शरण बिचारो, मन रे प्रभ की शरण बिचारो,
मन रे प्रभ की शरण बिचारो, मन रे प्रभ की शरण बिचारो।
शरण बिचारो मन रे प्रभ की, शरण बिचारो मन रे प्रभ की,
शरण बिचारो मन रे प्रभ की, शरण बिचारो मन रे प्रभ की।
मन रे प्रभ की शरण बिचारो। जे सिमरत गण का सी उदरी ताको जस उर धारो। अटल पयो त्रु जाके सिमन अनर पै पद पाया। दुख हरताए बिद को स्वामी तै काहे बिसराया। जब ही शरण गही कृपा निद गज ग्रह ते शूटा। महिमा नाम कहा लो बरनो राम कहत बंधन ते टूटा। अजामल पापी जग जाने निमख माहे निशतारा। नान कहत चेत चिंता मन तै भी उतर सुपार। गुरु प्यारी सात संगत जियो आओ समाई पाई। धन गुरु ग्रंथ साहिब महाराज जी ने शीश चुकाइए। हाथ जोड़ के फतेह का सिमन करिए। वाहिगुरु जी का खालसा वाहिगुरु जी की फतेह। सतगुरु महाराज जी की अपार कृपा बख्शिश हुई है। कलयुग के भयान समय के अंदर सत संगत दियां शिव सलाह दियां घड़ियां प्राप्त हुई ने। सारियां संगतां संसार तंदां दा त्याग करके गुरु चरणां विच पहुंचियां हन। 12 बजे तो लैके हुण तक आप जीआं ने बड़े प्यार दे नाल बीबिया ने जथे पासों कीर्तन सरवण कीता। फिर स्नेह जी ने कथा कीर्तन राही संगतां नूं निहाल कीता। हुणे हुणे आप जीआ ने बीबी हरिंदर कौर जी पासों जो कि अज नशियां दे प्रभाव हेठ नौजवान बच्चे बच्चियां आके अपना अमोल जिहड़ा जीवन है वो बर्बाद कर रहे ने। उस दे बारे उन्होंने गुरमत अनुसार कुछ बेनतियां कीतियां हन क्योंकि हर सिख का फर्ज बनता है कि असी आप सिखी नाल जुड़ के आप धर्म के धारनी हो के आप खंडे बाटे का अमर छक के गुरु ग्रंथ साहिब दे लड़ लग के दूसरिया नूं प्रेरणा दईए। सो उन्होंने बड़े प्यार नाल इस लैक्चर ते बोल के सारी संगत नूं बेनती कीती है कि असी सारे अपना फर्ज पछाणीए। ये जो खालसा पंथ है इसकी रचना इसका प्रगट होना कोई अपने आप नहीं क्योंकि खालसा पंथ दसों पातशाह महाराज का वचन है। खालसा अकाल पुरख की फौज प्रगटे वो खालसा परमात्म की मौज। जब ला खालसा रहै न्यारा तब लग तेज दियो मैं सारा। जाबे गहे विपरन की रीत मैं ना करूं इनकी प्रतीत। ए पंथ खालसा अकाल पुरख दे हुक्म नाल इस संसार ते प्रगट होया है। ए फौज ए खालसा किसे राजे दा नहीं ए फौज अकाल पुरख दी है। एदा राखा भी अकाल पुरख वाहिगुरु है। जिस दी रचना अकाल पुरख दे हुक्म नाल होई होवे उस खालसे नूं कदे खतरा नहीं होया करदा। दसों पातशाह महाराज जी नूं जिस वेले अकाल पुरख वाहिगुरु दा हुक्म होया इस संसार ते मात लोग ते आके खालसा पंथ की साजना करन दा ता उथे बचन आउंदा है। ठाठ प्यो मैं जोर कर बचन कहा सिर न्याय। पंथ चलै तब जगत मैं जब तो करो सहाय। हे अकाल पुरख पिता परमेश्वर वाहिगुरु, ये जेड़ा धर्म का पंथ है संसार विच तां चलना है जे तुहाडी किरपा होवे। सो अकाल पुरख की किरपा दे नाल इस पंथ खालसे की साजना हुई है। इहदे मालक अकाल पुरख वाहिगुरु ने जदों असीं फतेह बुलाउने आ उस फतेह दे विच इक तां अकाल पुरख का सिमरन हुंदा, नाले सानू सोझी भी आउंदी है ये जेड़ा खालसा है ये वाहिगुरु का है। गुरु महाराज जी ने इस खालसे नू वाहिगुरु नाल जोड़िया, पूजा अकाल की परचा शब्द का दीदार खालसे का। ते जदों असी फतेह बुलाने वाहिगुरु जी का खालसा वाहिगुरु जी की फतेह, ये खालसा वाहिगुरु का है। ते वाहिगुरु का हथ ए सिर ते है, असी अरदास विच जुड़ना है। जदों असी गुरु ग्रंथ साहिब महाराज ते भरोसा रख के अरदास करके चलांगे ते सतगुरु सच्चे पातशाह कृपा करनगे। असी अपने फर्ज पछाणीए, आप सिखी विच आप धर्म दे धारनी होइए, फिर अपने बच्चियां नूं अपने परिवार नूं धर्म दे धारनी बनाई। जदों असी इस तरह शुरू करांगे अपने प्यारे महापुरश रतवाड़ा साहिब वालियां दा वचन है कि हर सिख मिशनरी है, और ये भी वचन है कि गुरु घर विच कोई पुजारी क्लास नहीं। ये महापुरशां दे वचन है कि गुरु घर विच कोई पुजारी क्लास नहीं, हर सिख मिशनरी है। हर सिख का फर्ज बनता है कि वह गुरु दियां खुशियां प्राप्त करन वास्ते अपने जीवन का कुछ समा जरूर गुरु लेखे लावे, और फिर सहज सहज सारा ही समा स्वास स्वास। जदों असी गुरु महाराज का ओट आसरा लैके चलांगे जरूर किरपा होएगी। रुकावट उत्थे पैंदी है जिथे कोई सोचदा कि मैं प्रचार करना, उत्थे रुकावट। जिथे गुरु महाराज का ओट आसरा लैके चलांगे कि सच्चे पातशाह तुसी किरपा करो साडी अरदास, ते जरूर सतगुरु सहाई हुंदे ने अंग संग हुंदे। सो मैं बेनती कर रहा सी कि हर सिख मिशनरी है, हर सिख का फर्ज बनता है। तुसी जिथे जिथे भी हो गुरु की गल करो, और जिथे भाइयों का फर्ज बनता है उथे बीबिया का भी फर्ज बनता है। गुरु अमरदास महाराज जी ने 22 प्रचारकां नूं गुरमुखां नूं सिक्खी दे प्रचार वास्ते 22 मंजियां थापियां, माइयां नूं 72 पीड़े बख्शे प्रचार वास्ते। गुरु घर विच जिथे सिंघां दीआं भाईआं दीआं कुरबानियां बेअंत ने, उत्थे बीबियां भी कुरबानियों च पिछे नहीं, घट नहीं हन। सो जदों असी सारे कमर कसे करके गुरु महाराज का ओट आसरा लैके चलांगे तां जरूर कामयाबी मिलेगी, जरूर इहदा असर जिहड़ा है दूसरिआं उत्ते होएगा। उहदे वास्ते है कि सब तो पहला असी अपने आप नूं गुरमत अनुसार ढालीए, साडा जीवन गुरमत अनुसार हो। एक कथनी हुंदी है, एक करनी हुंदी है। गुरु घर विच करनी प्रधान है। करीब 4 साल दी बात है, चंडीगढ़ एक सैमीनार होया सी, ते उहदे च दास नूं ही बुलाया गया। वो 4 संस्थां ने इकट्ठे होके कीता सी, ਸਤਿਕਾਰ ਜੋ ਗਿਆਨੀ ਹਰਿੰਦਰ ਸਿੰਘ ਜੀ, ਉਹਨਾਂ ਨੇ ਦਾਸ ਨੂੰ ਵੀ ਬੁਲਾਇਆ, ਤੁਸੀਂ ਜ਼ਰੂਰ ਆਓ। ਕਾਫੀ ਉੱਥੇ ਪੜ੍ਹੇ ਲਿਖੇ ਵਿਦਵਾਨ, ਪ੍ਰੋਫੈਸਰ, ਡਾਕਟਰ ਆਏ ਹੋਏ ਸਨ, ਜਿਹੜੇ ਕੋਈ 10 ਮਿੰਟ, ਕੋਈ 15 ਮਿੰਟ, ਕੋਈ 5 ਮਿੰਟ ਬੋਲੇ। ਤਾਂ ਦਾਸ ਨੇ ਉਹਨਾਂ ਨੇ ਇੱਕੋ ਬੇਨਤੀ ਕੀਤੀ ਸੀ ਕਿ ਪ੍ਰਚਾਰ ਜੋ ਹੈ ਉਹ ਜੀਵਨ ਹੈ, ਕਿ ਸਾਡੇ ਮਹਾਂਪੁਰਸ਼ਾਂ ਦੇ ਵਚਨ ਹੈ ਕਿ ਜੀਵਨ ਹੀ ਪ੍ਰਚਾਰ ਹੈ। ਜਦ ਜੀਵਨ ਵਾਲਾ ਬੋਲੇਗਾ ਉਹਦਾ ਹੋਰ ਅਸਰ ਪਏਗਾ। ਬੋਲਣ ਦੇ ਨਾਲ ਜੀਵਨ ਹੋਵੇ, ਆਪਣੇ ਆਪ ਜਿਹੜਾ ਉਹ ਪ੍ਰਚਾਰ ਹੋਏਗਾ। ਕਿ ਆਪਾਂ ਸੈਮੀਨਾਰ ਕਰਨੇ ਆ, ਉਹ ਪੁਸਤਕਾਂ ਲਿਖੀਆਂ ਉੱਥੇ ਰਹਿ ਜਾਂਦੀਆਂ, ਵਿਦਵਾਨ ਆਪਸ ਵਿੱਚ ਵਿਚਾਰ ਕਰਕੇ ਬੋਲ ਕੇ ਚਲੇ ਜਾਂਦੇ, ਲੇਕਿਨ ਉਸ ਤੋਂ ਬਾਅਦ ਕੋਈ ਅੱਗੇ ਨਹੀਂ ਗੱਲ ਚੱਲਦੀ। ਮੈਨੂੰ ਕਿਹਾ ਵੀ ਜੇ ਤੁਸੀਂ ਇਹ ਚਾਹੁੰਦੇ ਹੋ, ਤੁਹਾਨੂੰ ਡੋਰ ਟੂ ਡੋਰ ਜਾਣਾ ਪੈਣਾ, ਤੁਹਾਨੂੰ ਸਮਾਂ ਕੱਢਣਾ ਪੈਣਾ। ਆਪਾਂ ਇੱਥੇ ਟੇਬਲਾਂ 'ਤੇ ਬਹਿ ਕੇ ਚਾਹ ਪੀ ਕੇ, ਕੌਫੀ ਪੀ ਕੇ, ਗੱਲਬਾਤ ਕਰਕੇ ਇੱਥੋਂ ਉੱਠ ਬਈਏ, ਇਹਦੇ ਨਾਲ ਗੱਲ ਨਹੀਂ ਬਣਦੀ। ਮਹਾਂਪੁਰਸ਼ਾਂ ਦੇ ਜੀਵਨ ਦੇ ਮੈਂ ਦ੍ਰਿਸ਼ਟਾਂਤ ਦਿੱਤੇ, ਕਿਵੇਂ ਉਹਨਾਂ ਨੇ ਪ੍ਰਚਾਰ ਕੀਤਾ, ਹੋਰ ਦ੍ਰਿਸ਼ਟਾਂਤ ਹੀ ਕੁਛ ਦਿੱਤੇ। ਈਸਾਈ ਮਤ ਵਾਲਿਆਂ ਨੂੰ ਦੇਖੀਏ, ਤੁਸੀਂ ਜਾ ਰਹੇ ਹੋ, ਤੁਹਾਨੂੰ ਰਸਤੇ ਵਿੱਚ ਪੁਸਤਕਾਂ ਲੈ ਕੇ ਖੜੇ ਮਿਲਣਗੇ। ਤੁਸੀਂ ਨਹੀਂ ਲਈ, 100 ਗਜ ਗਏ ਉੱਥੇ ਫੇਰ ਖੜਾ ਹੈ। ਤੁਸੀਂ ਨਹੀਂ ਪੁਸਤਕ ਲਈ, ਗਾਂ ਗਏ ਫੇਰ ਖੜਾ ਹੈ। ਅਖੀਰ ਤੁਹਾਡੇ ਮਨ ਵਿੱਚ ਆ ਹੀ ਜਾਣਾ ਹੈ ਵੀ ਆਪਾਂ ਲੈ ਲਈਏ, ਕਿਹੜੇ ਪੈਸੇ ਲੈ ਰਹੇ, ਲੈ ਲਈਏ, ਕੋਈ ਇੰਨੇ ਨਾਲ ਸਮਝੇ ਸਾਡਾ ਪ੍ਰਚਾਰ ਹੋ ਗਿਆ। ਇੱਕ ਵਿਦਵਾਨ ਕਹਿੰਦੇ ਕਿ ਮੈਨੂੰ ਕਿਸੇ ਨੇ ਪੁਸਤਕ ਦਿੱਤੀ ਹੈ। ਪੁਸਤਕ ਦੇਣ ਵਾਲੇ ਨੂੰ ਮੈਂ ਕਿਹਾ ਵੀ ਦੇਖ, ਮੈਂ ਗੁਰੂ ਕਾ ਸਿੱਖ ਹਾਂ, ਮੈਂ ਇਹ ਪੁਸਤਕ ਨਹੀਂ ਪੜ੍ਹਨੀ, ਮੈਨੂੰ ਤੂੰ ਕਿਉਂ ਦੇ ਰਹੇ ਜਦ ਮੈਂ ਪੜ੍ਹਨੀ ਨਹੀਂ। ਉਹ ਕਹਿਣ ਲੱਗਾ, ਮੈਨੂੰ ਵੀ ਪਤਾ ਕਿ ਤੁਸੀਂ ਇਹ ਪੁਸਤਕ ਨਹੀਂ ਪੜ੍ਹਨੀ, ਪਰ ਤੁਸੀਂ ਜੇ ਲੈ ਜਾਓਗੇ ਨਾ, ਤੇ ਅਸੀਂ ਸਮਝ ਲਾਂਗੇ ਕਿ ਸਾਡਾ ਪ੍ਰਚਾਰ ਹੋ ਗਿਆ ਸਾਡੇ ਮਤ ਦਾ। ਸਾਹਿਬ ਕਹਿੰਦੇ ਕਿਵੇਂ? ਕਹਿੰਦੇ ਇਸ ਪੁਸਤਕ ਦੇ ਕਾਗਜ਼ ਦੀ ਜਿਹੜੀ ਲਾਈਫ ਹੈ ਉਹ 100 ਸਾਲ ਹੈ। 100 ਸਾਲ ਤੱਕ ਇਹ ਕਾਗਜ਼ ਖਰਾਬ ਨਹੀਂ ਹੋਏਗਾ। ਜੇ ਤੁਸੀਂ ਇਹਨੂੰ ਘਰ ਜਾ ਕੇ ਰੱਖ ਦੋਗੇ, ਤੁਸੀਂ ਨਹੀਂ ਪੜੋਗੇ, ਤੁਹਾਡੇ ਪੁੱਤਰ ਨਹੀਂ ਪੜਨਗੇ, ਤੁਹਾਡਾ ਪੋਤਰਾ ਜਾਂ ਪੜੋਤਰਾ, ਵੀ ਸਾਡੇ ਬਾਪੂ ਨੇ, ਦਾਦੇ ਨੇ, ਪੜਦਾਦੇ ਨੇ ਕਿਤਾਬ ਰੱਖੀ, ਸ਼ਾਇਦ ਪੜ੍ਹਦੇ ਹੋਣਗੇ। ਜੇ ਉਹਨੇ ਖੋਲ ਕੇ ਇੱਕ ਪੰਨਾ, ਇੱਕ ਪੇਜ ਵੀ ਪੜ੍ਹ ਲਿਆ ਤੇ ਸਾਡਾ ਪ੍ਰਚਾਰ ਹੋ ਗਿਆ। ਉਹ ਇੱਥੋਂ ਤੱਕ ਵਿਸ਼ਵਾਸ ਰੱਖਦੇ। ਦਾਸ ਇੰਗਲੈਂਡ ਕਈ ਵਾਰ ਗਿਆ, 4 ਸਾਲ ਪਹਿਲਾਂ ਦੀ ਬਾਤ ਹੈ। ਉੱਥੇ ਇੱਕ ਪਰਿਵਾਰ ਸਿਰਫ ਹਫ਼ਤੇ ਦੇ ਵਿੱਚ 2 ਦਿਨ ਕੰਮ ਕਰਦਾ ਤੇ 5 ਦਿਨ ਆਪਣੇ ਧਰਮ ਦਾ ਪ੍ਰਚਾਰ ਕਰਦਾ। ਉਹ ਕਹਿੰਦੇ ਵੀ 2 ਦਿਨ ਕੰਮ ਕਰਨ ਨਾਲ ਸਾਡੀ 1 ਵੀਕ ਭਾਵ 1 ਹਫ਼ਤੇ ਦਾ ਪ੍ਰਬੰਧ ਰੋਟੀ ਪਾਣੀ ਦਾ ਹੋ ਜਾਂਦਾ, ਖਰਚੇ ਦਾ ਹੋ ਜਾਂਦਾ, ਸਾਨੂੰ ਵੱਧ ਲੋੜ ਨਹੀਂ। 5 ਦਿਨ ਉਹ ਸਾਰਾ ਪਰਿਵਾਰ ਡੋਰ ਟੂ ਡੋਰ ਜਾਂਦੇ ਹੈ, ਘਰ ਘਰ ਜਾਂਦੇ ਹੈ। ਦੇਖੋ, ਸੋ ਜਦੋਂ ਸਾਡੇ ਅੰਦਰ ਗੁਰੂ ਦਾ ਪਿਆਰ ਹੋਏਗਾ ਨਾ, ਇੱਕ ਤਾਂ ਅਸੀਂ ਪਹਿਲਾਂ ਆਪ ਜੁੜੇ ਰਹਾਂਗੇ। ਜਦੋਂ ਗੁਰੂ ਦਾ ਪਿਆਰ ਹੋਏਗਾ, ਜਿਹਦੇ ਨਾਲ ਪਿਆਰ ਹੁੰਦਾ ਹਰ ਵੇਲੇ ਉਹਦੀ ਗੱਲ ਸੁਣਦਾ, ਉਹਦੀ ਗੱਲ ਕਰਨ ਦਾ ਹੀ ਦਿਲ ਕਰਦਾ, ਦੂਜੀ ਗੱਲ ਸੁਣਨ ਨੂੰ ਮਨ ਨਹੀਂ ਕਰਦਾ। ਜਦੋਂ ਗੁਰੂ ਨਾਲ ਪਿਆਰ ਹੋਏਗਾ, ਗੁਰੂ ਦੀ ਗੱਲ ਸੁਣਨ ਨੂੰ ਦਿਲ ਕਰੇਗਾ, ਗੁਰੂ ਦੀ ਗੱਲ ਕਰਨ ਦਿਲ ਕਰੇਗਾ, ਫਿਰ ਅਸੀਂ ਜਦੋਂ ਤੁਰਾਂਗੇ ਨਾ, ਤੇ ਜ਼ਰੂਰ ਸਾਧ ਸਿੰਘ ਜੀ, ਇਹ ਜਿਹੜੇ ਬੱਚੇ ਹਨ, ਛੋਟੇ ਹਨ, ਵੱਡੇ ਹਨ, ਜ਼ਰੂਰ ਇਸ ਪਾਸੇ ਆਉਣਗੇ। ਅਰਦਾਸ ਨੇ ਪਿਛਲੇ ਦੁਆਨਾਂ 'ਚ ਬੇਨਤੀ ਕੀਤੀ ਹੈ, ਉੱਥੇ ਯੂਪੀ ਮਨਿਆਰ ਖੇੜੇ ਕਰੀਬ 3 ਕੁ ਮਹੀਨੇ ਤੋਂ ਸ਼ੁਰੂ ਹੋਇਆ, ਹਰ ਐਤਵਾਰ ਦਾ ਉਹ 20-22 ਬੱਚਿਆਂ ਤੋਂ ਸ਼ੁਰੂ ਹੋਇਆ ਸੀ। ਅੱਜ 145 ਬੱਚੇ ਸਨ ਆਲੇ ਦੁਆਲੇ ਇਲਾਕੇ ਦੇ ਉੱਥੇ ਆਏ। 4 ਵਜੇ ਉੱਥੇ ਹਰ ਐਤਵਾਰ ਨੂੰ ਸ਼ੁਰੂ ਹੋ ਜਾਂਦਾ ਹੈ, ਬੱਚੇ ਨਿਤਨੇਮ ਕਰਦੇ ਹੈ ਸਾਰਾ, ਫਿਰ 8 ਵਜੇ ਤੋਂ ਉਹਨਾਂ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ। ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ, ਗੁਰਮੁਖੀ ਨਹੀਂ ਆਉਂਦੀ, ਉਹਨਾਂ ਨੂੰ ਤਾਂ ਉਹ ਟੀਚਰ ਅੱਜ ਪੜ੍ਹਾਉਂਦੇ ਆ। ਜਿਨ੍ਹਾਂ ਨੂੰ ਆਉਂਦੀ ਹੈ ਉਹਨਾਂ ਨੂੰ ਫਿਰ ਸਰਲ ਸਾਖੀਆਂ ਪੜ੍ਹਾਈਆਂ ਜਾਂਦੀਆਂ। ਜਿਹੜੇ ਗੁਰਮੁਖੀ ਜਾਣਦੇ ਆ ਉਹਨਾਂ ਨੂੰ ਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ। ਉਹ ਅੱਡ ਅੱਡ ਜਿਹੜੇ ਉੱਥੇ ਟੀਚਰ ਲਾਏ, ਹੁਣ ਉਹਨਾਂ ਨੇ ਦੋ ਤਿੰਨ ਸੈੱਟ ਜਿਹੜੇ ਹਰਮੋਨੀਅਮ ਦੇ ਤਪਲੇ ਦੇ ਲਿਆਂਦੇ ਆ। ਰੁਦਰਪੁਰ ਜਿਹੜੇ ਰਾਗੀ ਸਿੰਘ ਆ ਉਹਨਾਂ ਨਾਲ ਗੱਲਬਾਤ ਕੀਤੀ ਹੈ, ਹੋਰ ਹੈ ਚੰਗੇ ਨੇ ਸਿੰਘ, ਕਹਿੰਦੇ ਅਸੀਂ ਸਿਖਾਉਣ ਜਾਇਆ ਕਰਾਂਗੇ ਬੱਚਿਆਂ ਨੂੰ। ਦੇਖੋ ਸਹਿਜ ਬਾਹ ਹੈ। ਉਹੀ ਬੱਚੇ ਜਿਹੜੇ ਗੁਰਦੁਆਰਾ ਸਾਹਿਬ ਮੱਥਾ ਨਹੀਂ ਸੀ ਟੇਕਦੇ, ਉਹ ਬੱਚੇ ਅੱਜ ਨਿਤਨੇਮ ਕਰਦੇ, ਅੱਜ ਸੁਖਣੀ ਸਾਹਿਬ ਕਰਦੇ। ਅਸੀਂ ਗੁਰੂ ਦਾ ਉਹ ਟਾਸਰਾ ਲੈ ਕੇ ਤੁਰੀਏ, ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਜ਼ਰੂਰ ਕਰਨਗੇ। ਔਰ ਆਪਣੀ ਸੰਸਥਾ ਵੱਲੋਂ ਵੀ ਜਿਹੜਾ ਹੈ ਇਹ ਸਾਰਿਆਂ ਦਾ, ਟਸਟੀਆਂ ਦਾ ਵਿਚਾਰ ਹੈ, ਸੰਘ ਦਾ ਵਿਚਾਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਗ੍ਹਾ ਜਗ੍ਹਾ ਅਸੀਂ ਬੱਚਿਆਂ ਨੂੰ ਇਹ ਧਰਮ ਦੇ ਬਾਰੇ ਜਾਣਕਾਰੀ ਦੇਈਏ, ਪੜ੍ਹਾਈਏ। ਇਹਦਾ ਸਾਰਾ ਜਿਹੜਾ ਕਾਰਨ ਹੈ ਉਹ ਕੀ ਹੈ? ਜਦੋਂ ਅਸੀਂ ਆਪ ਅਸੀਂ ਨਾ ਬਾਣੀ ਤੋਂ ਦੂਰ ਚਲੇ ਜਾਂਦੇ ਹਾਂ, ਸਾਡੇ ਬੱਚੇ ਚਲੇ ਜਾਂਦੇ ਨੇ, ਅਤੇ ਉਹਨਾਂ ਦੇ ਉੱਤੇ ਅਸਰ ਜਿਹੜਾ ਇਹ ਕਲਯੁੱਗ ਦਾ ਹੋ ਜਾਂਦਾ। ਕਾਰਨ ਇੱਕ ਨਹੀਂ, ਕਾਰਨ ਬਹੁਤ ਨੇ। ਜਿੱਥੇ ਮਾਤਾ ਪਿਤਾ ਦੇ ਆਪਣੀ ਜ਼ਿੰਮੇਦਾਰੀ ਵਿੱਚ ਘਾਟ ਹੈ, ਦੂਸਰਾ ਹੈ ਕਿ ਪੱਛਮੀ ਸਭਿਅਤਾ ਦਾ ਅਸਰ ਜਿਹੜਾ ਉਹ ਸਾਡੇ ਬੱਚਿਆਂ 'ਤੇ ਪੈ ਰਿਹਾ, ਤੀਸਰਾ ਹੈ ਕਿ ਇਹ ਜਿਹੜੇ ਟੈਲੀਵਿਜ਼ਨ ਨੇ, ਮੋਬਾਈਲ ਨੇ, ਜਿੱਥੇ ਇਹਨਾਂ ਦਾ ਕੁਛ ਸੁੱਖ ਹੈ ਉੱਥੇ ਨਾਲ ਉਲਟਾ ਜੀਵਨ ਬਰਬਾਦ ਵੀ ਕਰ ਰਹੇ ਨੇ। ਇੰਟਰਨੈਟ ਹੈ, ਇਹ ਵੀ ਜਿੱਥੇ ਚੰਗਾ ਹੈ ਉੱਥੇ ਮਾੜਾ ਵੀ ਬਹੁਤ ਹੈ। ਹੁਣ ਇਹਦੇ ਵਿੱਚ ਹੈ ਕਿ ਇਹਨਾਂ ਚੀਜ਼ਾਂ ਦੀ ਵਰਤੋਂ ਕਿਵੇਂ ਕਰਨੀ ਹੈ। ਜਿੰਨਾ ਚਿਰ ਅਸੀਂ ਆਪ ਨਾਮ ਬਣਨ ਨਹੀਂ ਜੁੜਦੇ, ਇਹਦੀ ਵਰਤੋਂ ਜਿਹੜੀ ਹੈ ਬੱਚੇ ਗਲਤ ਕਰ ਰਹੇ ਨੇ, ਅਣਜਾਣ ਨੇ। ਬੱਚਾ ਜਿਹੜਾ ਹੈ ਉਹ ਚਿੱਟੀ ਚਾਦਰ ਹੈ, ਬਹੁਤ ਛੇਤੀ ਰੰਗ ਫੜਦਾ। ਬੱਚੇ ਨੂੰ ਤੁਸੀਂ ਜਿਸ ਪਾਸੇ ਲਾਓ ਇੱਕਦਮ ਲੱਗਦਾ ਚੰਗੇ ਜਾਂ ਮਾੜੇ। ਕਾਲੀ ਚਾਦਰ 'ਤੇ ਤਾਂ ਦਾਗ ਬੜੀ ਮੁਸ਼ਕਲ ਨਾਲ ਪੈਂਦਾ, ਜਿਹੜੀ ਚਿੱਟੀ ਚਾਦਰ ਹੈ ਉਹਦੇ 'ਤੇ ਇੱਕਦਮ ਰੰਗ ਚੜ ਜਾਂਦਾ, ਕੋਈ ਵੀ ਰੰਗ ਇੱਕਦਮ ਚੜ ਜਾਏਗਾ। ਇਹ ਜਿਹੜੇ ਛੋਟੇ ਬੱਚੇ ਨੇ ਇਹ ਚਿੱਟੇ ਕੱਪੜੇ ਦੀ ਨਿਆਈ ਹਨ। ਲੋੜ ਹੈ ਕਿ ਅਸੀਂ ਇਹਨਾਂ ਨੂੰ ਬਚਪਨ ਤੋਂ ਹੀ ਇਸ ਪਾਸੇ ਨਾਲ ਅਸੀਂ ਲਾਈਏ ਸਾਸ। ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪ ਅਸੀਂ ਗੁਰੂ ਦੀ ਸ਼ਰਨ ਵਿੱਚ ਆਈਏ। ਅੱਜ ਜਿਹੜਾ ਸੰਸਾਰ ਹੈ, ਭਾਵੇਂ ਕਿੰਨੀ ਤਰੱਕੀ ਹੋ ਗਈ ਹੈ, ਪਰ ਜਿਸ ਪਾਸੇ ਦੇਖੋ ਨਾਨਕ ਦੁਖੀ ਆ ਸਭ ਸੰਸਾਰ। ਵੀ ਦੁਖੀ ਕਿਉਂ ਹੈ? ਇਹ ਦੁਖੀ ਹੈ ਅਗਿਆਨ ਕਰਕੇ, ਭੁੱਲਣ ਕਰਕੇ। ਇਹ ਬਾਹਰੋਂ ਤੁਹਾਨੂੰ ਧਨ ਪਦਾਰਥ ਬੜੇ ਮਿਲ ਗਏ ਨੇ, ਅੰਦਰੋਂ ਇਹ ਟੁੱਟ ਗਿਆ ਆਪਣੇ ਆਪ ਨਾਲੋਂ, ਆਪਣੇ ਮੂਲ ਨਾਲੋਂ। ਇਸ ਕਰਕੇ ਇਹ ਜਿਹੜਾ ਜੀਵ ਹੈ ਦੁੱਖ ਪਾ ਰਿਹਾ। ਗੁਰੂ ਮਹਾਰਾਜ ਕਹਿੰਦੇ ਨੇ ਐ ਮਨੁੱਖ ਤੂੰ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾ, ਬਸ ਇੱਥੇ ਸਾਰੇ ਸੁੱਖ ਨੇ। ਜੇ ਸੁਖੋ ਚਾਹੇ ਸਦਾ ਸਨ ਰਾਮ ਕੀ ਲੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਪੀਰ ਮਰੀਦਾਂ ਪਿਰਹਿਣੀ ਸੁਖ ਸਤਿਗੁਰ ਸ਼ਰਣੀ। ਇੱਕ ਜਗ੍ਹਾ ਗੁਰੂ ਸੱਚੇ ਪਾਤਸ਼ਾਹ ਮਾਰੇ ਫਰਮਾਨ ਕਰਦੇ ਹੈ, ਦੋਏ ਪੁੜ ਚੱਕੀ ਜੋੜ ਕੇ ਪੀਸ਼ਣ ਆਏ ਬਹਿਠ ਦਰਹੇ ਸੋ ਉਭਰੇ ਨਾਨਕ ਅਜ ਬਡਿਠ। ਚੱਕੀ ਦੇ ਪੁੜਾਂ ਵਿੱਚ ਦਾਣਿਆਂ ਨੂੰ ਮਾਰ ਪੈਂਦੀ ਹੈ, ਮੈਦਾ ਬਣ ਜਾਂਦਾ। 100 ਕੁਇੰਟਲ ਦੇ ਦੋ, ਸਭ ਦਾ ਮੈਦਾ ਹੋ ਜਾਏਗਾ। ਜੇ ਖੋਜ ਕਰੀਏ ਕਿ ਕੋਈ ਦਾਣੇ ਐਸੇ ਹਨ ਜਿਨ੍ਹਾਂ ਨੂੰ ਪੁੜਾਂ ਦੀ ਮਾਰ ਨਾ ਪਈ ਹੋਵੇ, ਤਾਂ ਫਿਰ ਕੁਛ ਗਿਣਤੀ ਦੇ ਦਾਣੇ ਮਿਲਦੇ ਨੇ। ਕਿਹੜੇ? ਮਾਰ ਕਹਿੰਦੇ ਦਰ ਰਹੇ ਸੋ ਉਭਰੇ। ਸੈਂਟਰ ਵਿੱਚ ਇੱਕ ਕਿੱਲੀ ਹੁੰਦੀ ਹੈ, ਜਿਹੜੇ ਦਾਣੇ ਕਿੱਲੀ ਨਾਲ ਜੁੜੇ ਰਹਿੰਦੇ ਹੈ ਨਾ, ਪੁੜ ਚੱਲ ਰਿਹਾ, ਪੁੜ ਚੱਲ ਰਿਹਾ, ਦਾਣੇ ਪਿਸਰੇ। ਪਰ ਜਿਨ੍ਹਾਂ ਦਾਣਿਆਂ ਨੇ ਕਿੱਲੀ ਦਾ ਸਾਥ ਨਹੀਂ ਛੱਡਿਆ, ਉਹਨਾਂ ਦਾਣਿਆਂ ਨੂੰ ਪੁੜਾਂ ਦੀ ਮਾਰ ਨਹੀਂ ਪੈਂਦੀ। ਇਸੇ ਤਰ੍ਹਾਂ ਜਿਹੜੇ ਸ਼ਬਦ ਨਾਲ ਜੁੜੇ ਰਹਿਣਗੇ, ਜਿਹੜੇ ਗੁਰੂ ਦੀ ਸ਼ਰਨ ਰਹਿਣਗੇ, ਨਾਮ ਬਾਣੀ ਨਾਲ ਜੁੜੇ ਰਹਿਣਗੇ। ਬਾਹਰ ਕਹਿੰਦੇ ਪਿਆਰਿਓ ਦੁੱਖ ਉਹਨਾਂ ਦੇ ਨੇੜੇ ਵੀ ਨਹੀਂ ਆਏਗਾ। ਇਹ ਮਾਇਆ ਦੇ ਪੁੜਾਂ ਵਿੱਚ ਜਿਹੜਾ ਜੀਵ ਪਿਸ ਰਿਹਾ, ਜਨਮ ਮਰਨ ਦੇ ਪੁੜਾਂ ਵਿੱਚ ਜਿਹੜਾ ਜੀਵ ਪਿਸ ਰਿਹਾ ਹੈ, ਕਹਿੰਦੇ ਹੋਏਗਾ ਕਿ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਿਆ, ਜੁੜ ਗਿਆ, ਦਰ ਹੈ ਸੋਭਰੇ ਨਾਨਕ ਅੱਜ ਵਿਟਿਸ਼। ਇਸ ਕਰਕੇ ਮਾਰ ਕਹਿੰਦੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਾ ਸਰਦਾਰ। ਗਨਕਾ ਵਰਗੀਆਂ ਪਾਪਣਾ ਪਰਮੇਸ਼ਰ ਦੀ ਸ਼ਰਨ ਵਿੱਚ ਆਈਆਂ, ਨਾਮ ਨਾਲ ਜੁੜੀਆਂ, ਉਹਦਾ ਆਧਾਰ ਹੋ ਗਿਆ, ਆਪ ਹੀ ਤਰ ਗਈ ਤਾਰਨ ਹਾਰੀ ਬਣ ਗਈ। ਅਟਲ ਪਿਓ ਤਰੂ ਜਾਕੇ ਸਿਮਨ ਅੰਦਰ ਭੈ ਪਦ ਪਾਇਆ, ਦੁੱਖ ਹਰਤਾਏ ਬਿਧ ਕੋ ਸਵਾਮੀ ਤੈਂ ਕਾਹੇ ਬਿਸਰਾਇਆ। ਧਰੂ ਨੂੰ ਮਤਰੇਈ ਮਾਂ ਨੇ ਥੱਪੜ ਮਾਰੇ ਸੀ, ਰਾਜ ਦਾ ਹੱਕ ਨਹੀਂ ਸੀ ਮਿਲਿਆ। ਮਾਰ ਕਹਿੰਦੇ ਜਦੋਂ ਉਹਨੇ ਪਰਮੇਸ਼ਰ ਦੀ ਸ਼ਰਨ ਲਈ, ਦੁਨੀਆਂ ਦਾ ਰਾਜ ਤਾਂ ਇੱਕ ਪਾਸੇ, ਉਹਨੂੰ ਅਵਨਾਸ਼ੀ ਰਾਜ ਮਿਲਿਆ, ਅਟਲ ਪਦਵੀ ਮਿਲੀ, ਅਵਨਾਸ਼ੀ ਸੁੱਖ। ਉਹ ਰਾਜ ਭਗਵਤ ਪੀਰ ਸਖਤ ਸਿਮਰ ਕੀ ਕੱਟੀ ਕਾਲ ਪੈ ਫਾਸੀ, ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਬਨਾਸੀ। ਜਬ ਹੀ ਸ਼ਰਨ ਗਹੀ ਕਿਰਪਾ ਨਿਤ ਗਜ ਗ੍ਰਹ ਤੇ ਛੂਟਾ, ਮਹਿਮਾ ਨਾਮ ਕਹਾ ਲੋ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਉਹ ਜਿਹੜਾ ਗਜਿੰਦਰ ਹਾਥੀ ਹੈ ਜਿਸ ਨੂੰ ਤੰਦਵੇ ਨੇ ਫੜ ਲਿਆ, ਪਰਿਵਾਰ ਛੱਡ ਗਿਆ, ਸਰੀਰ ਦਾ ਬਲ ਹਾਰ ਗਿਆ, ਅਖੀਰ ਉਹਨੇ ਪਰਮੇਸ਼ਰ ਦਾ ਆਸਰਾ ਲਿਆ। ਦੇਖੋ ਮਾਲਕ ਨੇ ਉਹਦੀ ਸੁਣੀ, ਉਹਦੇ ਵੀ ਸਾਰੇ ਬੰਧਨ ਕੱਟੇ ਗਏ। ਇਹ ਪਸ਼ੂ ਜੀਵ ਜੰਤੂ ਜਾਨਵਰ ਇਹ ਵੀ ਪਰਮੇਸ਼ਰ ਨੂੰ ਮੰਨਦੇ ਨੇ, ਸੁੱਖ ਵੇਲੇ ਸ਼ੁਕਰਾਨਾ ਕਰਦੇ ਆ, ਦੁੱਖ ਵੇਲੇ ਯਾਦ ਕਰਦੇ ਆ। ਸੋ ਪਿਛਲੇ ਦੀਵਾਨ ਦੇ ਅੰਦਰ ਆਪਣੇ ਇੱਥੇ ਸਮਾਪਤੀ ਹੋਈ ਸੀ। ਉਹ ਬੰਧਨ ਕੱਟ ਤੇ ਹਾਥੀ ਦੇ ਸਾਰੇ, ਇੱਕ ਵਾਰੀ ਰਾਮ ਬੋਲਿਆ, ਕੱਟ ਤੇ ਹਾਥੀ ਦੇ ਸਾਰੇ, ਇੱਕ ਵਾਰੀ ਰਾਮ ਬੋਲਿਆ,
ਕੱਟ ਤੇ ਹਾਥੀ ਦੇ ਸਾਰੇ, ਇੱਕ ਵਾਰੀ ਰਾਮ ਬੰਧਨ ਕੱਟ ਤੇ ਹਾਥੀ ਦੇ ਸਾਰੇ, ਇੱਕ ਵਾਰੀ ਰਾਮ ਬੋਲਿਆ।
ਬੰਧਨ ਕੱਟ ਤੇ ਹਾਥੀ ਦੇ ਸਾਰੇ, ਇੱਕ ਵਾਰੀ ਰਾਮ ਬੋਲਿਆ, ਕੱਟ ਤੇ ਹਾਥੀ ਦੇ ਸਾਰੇ, ਇੱਕ ਵਾਰੀ ਰਾਮ ਬੋਲਿਆ,
ਕੱਟ ਤੇ ਹਾਥੀ ਦੇ ਸਾਰੇ, ਇੱਕ ਵਾਰੀ ਰਾਮ ਬੋਲਿਆ, ਬੰਧਨ ਕੱਟ ਤੇ ਹਾਥੀ ਇੱਕ ਵਾਰੀ ਰਾਮ ਬੋਲਿਆ।
ਮੇਰੇ ਪਿਆਰੇ ਇੱਕ ਵਾਰੀ ਰਾਮ ਬੋਲਿਆ, ਮੇਰੇ ਪਿਆਰੇ ਇੱਕ ਵਾਰੀ ਰਾਮ ਬੋਲਿਆ,
ਇੱਕ ਵਾਰੀ ਰਾਮ ਬੋਲਿਆ, ਮੇਰੇ ਪਿਆਰੇ ਇੱਕ ਵਾਰੀ ਰਾਮ ਬੋਲਿਆ।
ਵਾ 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 ਜੀ ਇੱਕ ਵਾਰੀ ਰਾਮ ਬੋਲਿਆ, ਵਾ 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 ਇੱਕ ਵਾਰੀ ਰਾਮ राम बोलिया पट दे हाथी दे शारे इक वारी राम बोलिया
पट दे हाथी दे शारे इक वारी राम बोलिया पट दे हाथी दे शारे इक वारी राम बोलिया
ਸਹਿ ਫਰਮਾਨ ਕਰਦੇ ਅਜਾ ਮਲ ਪਾਪੀ ਜਗ ਜਾਣੇ ਅਜਾ ਮਲ ਮਹਾ ਪਾਪੀ ਹੋ ਗਿਆ ਉਹਦਾ ਅਪ ਜਸ ਸਾਰੇ ਸੰਸਾਰ ਤੇ ਫੈਲ ਗਿਆ ਸਾਰੇ ਸੰਸਾਰ ਤੇ ਉਹਨੂੰ ਕੋਈ ਚੰਗਾ ਨਹੀਂ ਕਹਿੰਦਾ ਸਭ ਪਾਪੀ ਕਹਿੰਦੇ ਕਿਸੇ ਦਾ ਪਾਪ ਨਗਰ ਦੀ ਹੱਦ ਤੱਕ ਇਲਾਕੇ ਤੱਕ ਹੁੰਦਾ ਵੀ ਉੱਥੋਂ ਤੱਕ ਜਾਣ ਦੇ ਲੋਕ ਪਰ ਮੇਰੇ ਸਾਹਿਬ ਕਹਿੰਦੇ ਅਜਾ ਮਲ ਪਾਪੀ ਜੱਗ ਜਾਣੇ ਸਭ ਜਗ੍ਹਾ ਨਿੰਦਿਆ ਹੁੰਦੀ ਵੀ ਆ ਅਜਾ ਮਲ ਪੰਡਿਤ ਵਿਸ਼ਵਾਗਾਮੀ ਹੋ ਗਿਆ ਅਜਾ ਮਲ ਪਾਪੀ ਜੱਗ ਜਾਣੇ ਨਿਮਖ ਮਾਹੇ ਨਿਸਤਾਰਾ ਜਦੋਂ ਨੇ ਪਰਮੇਸ਼ਰ ਦੀ ਸ਼ਰਨ ਲਈ ਨਾ ਤੇ ਕਿੰਨਾ ਕੁ ਸਮਾਂ ਲੱਗਿਆ ਉਹਨੂੰ ਕੋਈ ਸਦੀਆਂ ਨਹੀਂ ਲੱਗੀਆਂ ਉਹਨੂੰ ਕੋਈ ਸਾਲਾਂ ਦੇ ਸਾਲ ਨਹੀਂ ਲੱਗੇ ਮਾਰ ਕਹਿੰਦੇ ਇੰਨੇ ਚਿਰ ਵਿੱਚ ਉਹ ਪਰ ਨਿਮਖ ਮਾਹੇ ਨਿਸਤਾਰਾ ਇਹ ਨਾਮ ਦੀ ਮਹਿਮਾ ਗੁਰੂ ਪਰਮੇਸ਼ਰ ਦੀ ਸ਼ਰਨ ਦੀ ਮਹਿਮਾ ਹੈ ਫਿਰ ਅਸੀਂ ਕਿਉਂ ਭੁੱਲੇ ਹਾਂ ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਭੀ ਉਤਰਸ਼ ਪਾਰਾ ਭਾਈ ਸਾਹਿਬ ਭਾਈ ਗੁਰਦਾਸ ਜੀ ਅਜਾ ਮਲ ਪਾਪੀ ਬਾਰੇ ਲਿਖਦੇ ਹੈ ਪਤਤ ਅਜਾ ਮਲ ਪਾਪ ਕਰ ਜਾਏ ਕਲਾ ਵਤਣੀ ਦੇ ਰਿਹਾ ਇਹ ਜਿਹੜਾ ਅਜਾ ਮਲ ਹੈ ਆਪਣੇ ਪਿਤਾ ਤੋਂ ਬਾਅਦ ਰਾਜ ਪੰਡਿਤ ਬਣ ਗਿਆ ਰਾਜ ਦਰਬਾਰ ਵਿੱਚ ਇਹਦਾ ਬੜਾ ਸਤਿਕਾਰ ਹੈ ਜਵਾਨੀ ਹੈ ਧਨ ਹੈ ਰੂਪ ਹੈ ਤੇ ਮਹਾਂਪੁਰਸ਼ ਕਹਿੰਦੇ ਭਾਈ ਜਿਸ ਬੰਦੇ ਕੋਲ ਇਹ ਚੀਜ਼ਾਂ ਹੋਣ ਨਾ ਜਿਸ ਬੰਦੇ ਕੋਲ ਜਵਾਨੀ ਹੋਵੇ ਜਿਸ ਬੰਦੇ ਕੋਲ ਧਨ ਹੋਵੇ ਰੂਪ ਹੋਵੇ ਰਾਜਸੀ ਸ਼ਕਤੀ ਹੋਵੇ ਚਾਰ ਚੀਜ਼ਾਂ ਜਿਸ ਮਨੁੱਖ ਕੋਲ ਇਹ ਚਾਰ ਚੀਜ਼ਾਂ ਨੇ ਉਹ ਪਾਪ ਤੋਂ ਰੱਬ ਨੂੰ ਬਚਾ ਲੇ ਤਾਂ ਬਚ ਸਕਦਾ ਉਹ ਬੰਦਾ ਬਚ ਨਹੀਂ ਸਕਦਾ ਕਈ ਵਾਰ ਤੁਸੀਂ ਆਪਣੇ ਜੀਵਨ ਵਿੱਚ ਵੀ ਦੇਖੋਗੇ ਪਿਛਲੇ ਜੁੱਗਾਂ ਜੁੱਗਾਂ ਤੋਂ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਜਿਹੜੇ ਪਹਿਲਾਂ ਲੱਗਦਾ ਸੀ ਕਿ ਇਹ ਤਾਂ ਬੜੇ ਚੰਗੇ ਨੇ ਜੇ ਇਹਨਾਂ ਦੇ ਹੱਥ ਰਾਜਸੀ ਸ਼ਕਤੀ ਆਏਗੀ ਇਹ ਬੜਾ ਪਬਲਿਕ ਨੂੰ ਸੁੱਖ ਦੇਣਗੇ ਬੜੇ ਚੰਗੇ ਕਰਮ ਕਰਨਗੇ ਪਰ ਜਦੋਂ ਸਮਾਂ ਆਇਆ ਸਭ ਕੁਛ ਇਸ ਦੇ ਉਲਟ ਹੋ ਜਾਂਦਾ ਕਹਿੰਦੇ ਮਾਲਕ ਬਚਾ ਲੇ ਤਾਂ ਬਚਾ ਲਵੇ ਜਿਹਦੇ ਕੋਲ ਜਵਾਨੀ ਹੈ ਰੂਪ ਹੈ ਧਨ ਹੈ ਰਾਜਸੀ ਸ਼ਕਤੀ ਹੈ ਹੁਣ ਇਹ ਰਾਜ ਪੰਡਿਤ ਅਜਾ ਮਲ ਇਹਦੇ ਅੰਦਰ ਮਾਣ ਹੈ ਵਿਦਿਆ ਦਾ ਜੇ ਇਹਦੇ ਮਹਾਂਪੁਰਸ਼ ਜਿਹੜੇ ਗੁਰੂ ਸਨ ਜਦੋਂ ਕਿਤੇ ਬਚਨ ਕਰਦੇ ਨੇ ਬਿਰਧ ਅਵਸਥਾ ਹੈ ਤੇ ਕਈ ਵਾਰੀ ਇਹ ਆਪ ਵਿੱਚੋਂ ਸਲੋਕ ਬੋਲਦਾ ਤੇ ਮਨ ਵਿੱਚ ਆਉਂਦਾ ਅਜਾ ਮਲ ਤੂੰ ਤੇ ਆਪਣੇ ਹੁਣ ਮਹਾਂਪੁਰਸ਼ਾਂ ਤੋਂ ਵੀ ਵੱਡਾ ਵਿਦਵਾਨ ਹੋ ਗਿਆ ਇਹ ਤਾਂ ਜੇ ਭੁੱਲ ਜਾਂਦੇ ਆ ਤੂੰ ਪਿੱਛੋਂ ਬੋਲਣਾ ਤੂੰ ਬੋਲਦਾ। ਹੁਣ ਇਹ ਜਿਹੜਾ ਮਾਣ ਹੈ ਪਰਮੇਸ਼ਰ ਨੂੰ ਪਾਉਂਦਾ ਨੇ, ਹਰ ਜੀਵ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਉਹ ਤੇਰਾ ਮਾਣ, ਤੇਰਾ ਮਾਣ, ਤੇਰਾ ਮਾਣ ਜੀ, ਗੁਰਾਂ ਨੂੰ ਨਾ ਭਾਵੇ ਭਾਈ ਤੇਰਾ ਮਾਣ ਜੀ। ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਜੇ ਕਿਸੇ ਨੂੰ ਰਾਜ ਦਾ ਮਾਣ ਹੈ, ਧਨ ਦਾ ਮਾਣ ਹੈ, ਰੂਪ ਦਾ ਮਾਣ ਹੈ, ਜਾਤ ਦਾ ਮਾਣ ਹੈ, ਜਵਾਨੀ ਦਾ ਮਾਣ ਹੈ, ਵਿਦਿਆ ਦਾ ਮਾਣ ਹੈ, ਆਮ ਕਹਾਵਤ ਹੈ ਹੰਕਾਰਿਆ ਸੋ ਮਾਰਿਆ। ਤੇ ਇੱਕ ਜਗ੍ਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਬਚਨ ਆਉਂਦਾ, ਫਿਰਦੀ ਫਿਰਦੀ ਦਹਿ ਦਿਸਾਂ ਜਲ ਪਰਬਤ ਬਨ ਰਾਏ। ਮਾਰੇ ਕਹਿੰਦੇ ਜਿਹੜੀ ਇਲ ਹੈ ਨਾ, ਉਹਨੂੰ ਉੱਚੀ ਉੱਡਦੀ ਨਾ ਦੇਖੋ, ਉਹਨੂੰ ਡਿੱਗਦੀ ਦੇਖੋ ਵੀ ਡਿੱਗਦੀ ਕਿੱਥੇ ਹੈ। ਫਿਰਦੀ ਫਿਰਦੀ ਦਹਿ ਦਿਸਾਂ, ਆਕਾਸ਼ ਵਿਚ ਇਲ ਉੱਡਦੀ ਹੈ, ਜਲ ਪਰਬਤ ਬਨ ਰਾਏ, ਪਹਾੜਾਂ ਦੇ ਉੱਤੇ, ਦਰਿਆਵਾਂ ਦੇ ਉੱਤੇ, ਜੰਗਲਾਂ ਦੇ ਉੱਤੇ, ਕੋਈ ਪਰਵਾਹ ਨਹੀਂ ਉਹਨੂੰ, ਬੜੀ ਉੱਚੀ ਅਡਾਰੀ ਮਾਰਦੀ ਹੈ। ਲੰਮੀ ਅਡਾਰੀ ਹੰਸ ਦੀ ਮੰਨੀ ਗਈ ਹੈ ਤੇ ਉੱਚੀ ਅਡਾਰੀ ਇਲ ਦੀ। ਕਈ ਵਾਰ ਸਾਨੂੰ ਇਹਨੇ ਅੱਖਾਂ ਨਾਲ ਵੀ ਨਹੀਂ ਦਿਸਦੀ, ਬੱਦਲਾਂ ਤੋਂ ਉੱਚੀ ਉੱਡ ਜਾਂਦੀ ਇਲ। ਪਰ ਮੇਰੇ ਸਤਿਗੁਰ ਕਹਿੰਦੇ ਨੇ ਉਹਨੂੰ ਉੱਚੀ ਉੱਡਦੀ ਨਾ ਦੇਖੋ, ਉਹਨੂੰ ਡਿੱਗਦੀ ਦੇਖੋ ਵੀ ਕਿੱਥੇ ਡਿੱਗਦੀ ਹੈ। ਫਿਰਦੀ ਫਿਰਦੀ ਦਹਿ ਦਿਸਾਂ ਜਲ ਪਰਬਤ ਬਨ ਰਾਏ, ਜਿੱਥੇ ਡਿੱਠਾ ਮਿਰਤ ਕੋ ਇਲ ਬੈਠੀ ਆਏ। ਜਦੋਂ ਧਰਤੀ ਤੇ ਉਹ ਮਰਦਾਰ ਦੇਖਦੀ ਹੈ ਨਾ, ਤੇ ਆਕਾਸ਼ ਚ ਉੱਡਦੀ ਸਿੱਧੀ ਉਸ ਮਰਦਾਰ ਤੇ ਆ ਕੇ ਡਿੱਗਦੀ ਹੈ। ਹੰਕਾਰੀ ਬੰਦਾ ਜਿਸ ਦੇ ਅੰਦਰ ਮਾਣ ਹੋ ਜਾਵੇ, ਤੇ ਮੇਰੇ ਸਤਿਗੁਰ ਕਹਿੰਦੇ ਉਹ ਇਉਂ ਥੱਲੇ ਡਿੱਗਦਾ ਜਿਵੇਂ ਆਕਾਸ਼ ਚ ਇਲ ਉੱਡਦੀ ਥੱਲੇ ਧਰਤੀ ਤੇ ਡਿੱਗਦੀ। ਅਜਾਮਲ ਪੰਡਿਤ ਦੇ ਜਿਹੜੇ ਗੁਰਦੇਵ ਮਹਾਂਪੁਰਸ਼ ਨੇ ਨਾ, ਉਹ ਕਈ ਵਾਰ ਕੋਲ ਬਿਠਾ ਕੇ ਸਮਝਾਉਂਦੇ ਆ, ਬੇਟਾ ਅਜਾਮਲ ਦੇਖ, ਤੇਰੇ ਕੋਲ ਜਵਾਨੀ ਹੈ, ਰੂਪ ਹੈ, ਰਾਜਸੀ ਸ਼ਕਤੀ ਵੀ ਤੇਰੇ ਕੋਲ, ਰਾਜ ਪੰਡਿਤ ਹੈ ਤੂੰ, ਤੇ ਧਨ ਤੇਰੇ ਕੋਲ ਬੇਅੰਤ ਹੈ, ਤੇ ਸਾਡਾ ਤੂੰ ਬਚਨ ਯਾਦ ਰੱਖੀ, ਐਸ ਬਾਜ਼ਾਰ ਵੱਲ ਤੂੰ ਨਹੀਂ ਜਾਣਾ ਜਿਸ ਦਾ ਨਾਂ ਲੋਕਾਂ ਨੇ ਧਰਮਪੁਰਾ ਰੱਖਿਆ ਹੋਇਆ। ਕਿਉਂਕਿ ਸੰਸਾਰ ਹੈ ਨਾ, ਇਹਦਾ ਕੰਮ ਹੈ ਉਲਟੇ ਨਾਂ ਰੱਖਣੇ। ਜਿੱਥੇ ਆ ਧਰਮ ਹੋ ਰਿਹਾ ਉਹਦਾ ਨਾਂ ਧਰਮਪੁਰਾ ਰੱਖ ਦੇਣਾ। ਇਸ ਪਾਸੇ ਬੇਟਾ ਤੂੰ ਨਾ ਜਾਏ। ਦੇਖ ਮੁਰਗੀ ਦੇ ਬੱਚੇ ਜਿਹੜੇ ਹੈ, ਜਿੰਨਾ ਚਿਰ ਮੁਰਗੀ ਦੇ ਖੰਭਾਂ ਥੱਲੇ ਰਹਿੰਦੇ ਆ ਬੱਚੇ ਰਹਿੰਦੇ ਆ, ਤੇ ਜਦੋਂ ਬਾਹਰ ਨਿਕਲਦੇ ਆ ਫਿਰ ਕਿਸੇ ਨੂੰ ਇਲ ਚੱਕ ਲੈਂਦੀ ਹੈ, ਕਿਸੇ ਨੂੰ ਬਿੱਲੀ ਖਾ ਜਾਂਦੀ, ਕਿਸੇ ਨੂੰ ਕੋਈ ਖਾ ਜਾਂਦਾ। ਹੁਕਮ ਵਿੱਚ ਰਹੇ, ਅਜਾ ਵੱਲ ਕੀ ਮਨ ਵਿੱਚ ਸੋਚਦਾ, ਉੱਤੋਂ ਤਾਂ ਸਿਰ ਹਿਲਾਉਂਦਾ, ਹਾਂ ਮਹਾਰਾਜ ਜੀ ਸੱਤ ਹੈ, ਜਿਵੇਂ ਆਪ ਜੀ ਕਹਿੰਦੇ, ਅੰਦਰੋਂ ਮਨ ਕਰਕੇ ਨਹੀਂ ਮੰਨਦਾ। ਮੈਨੂੰ ਹੁਣ ਕਿਉਂ ਸਮਝਾਉਂਦੇ ਨੇ ਕਿਹੜੀ ਵਿਦਿਆ ਜਿਹੜੀ ਮੈਂ ਨਹੀਂ ਜਾਣਦਾ? ਮੈਨੂੰ ਪਤਾ ਕਿ ਜਿਹੜਾ ਮਨੁੱਖ ਵੇਸਵਾ ਗਾਮੀ ਹੋ ਜਾਵੇ ਉਹ ਰੋ ਰੁਕ ਨਰਕ ਵਿੱਚ ਪੈਂਦਾ, ਸੜਦਾ, ਦੁੱਖ ਭੋਗਦਾ। ਮੈਨੂੰ ਸਭ ਪਤਾ, ਪਿਆਸ ਪਾਪ ਦਾ ਫਲ ਆਹ ਮਿਲਦਾ, ਇਸ ਪਾਪ ਦਾ ਫਲ ਆਹ ਮਿਲਦਾ, ਆਹ ਕਰਮ ਕਰੇ ਆਹ ਫਲ ਮਿਲਦਾ। ਮੈਨੂੰ ਕਿਹੜੀ ਜਾਣਕਾਰੀ ਨਹੀਂ? ਹੁਣ ਤੇ ਸਗੋਂ ਮਹਾਂਪੁਰਸ਼ ਭੁੱਲ ਜਾਂਦੇ, ਬਿਰਧ ਅਵਸਥਾ। ਮੈਂ ਦੱਸਣਾ ਜੀ ਅੱਗੇ ਆਹ ਹੈ, ਠੀਕ ਹੈ, ਜਦ ਮੇਰੀ ਛੋਟੀ ਉਮਰ ਸੀ ਉਹ ਗੱਲ ਹੋਰ ਸੀ, ਹੁਣ ਮੈਨੂੰ ਸਮਝਾਉਂਦੀ, ਪਰ ਠੀਕ ਹੈ ਅੱਗੋਂ ਕਹਿ ਦਿੰਦੇ ਹਾਂ। ਮਨ ਵਿੱਚ ਗੁਰੂ ਦਾ ਉਪਦੇਸ਼, ਸਤਪੁਰਸ਼ਾਂ ਦਾ ਉਪਦੇਸ਼ ਨਹੀਂ ਵੱਸ ਰਿਹਾ, ਹੰਕਾਰ ਹੈ। ਬਾਰਿਸ਼ ਪੈਂਦੀ ਹੈ ਨਾ ਤੇ ਜਿੱਥੇ ਟਿੱਬੇ ਹੁੰਦੇ ਉੱਥੇ ਪਾਣੀ ਨਹੀਂ ਰੁਕਦਾ, ਯਾਦ ਰੱਖੋ। ਪਾਣੀ ਨੀਵੇਂ ਥਾਂ ਸਰੋਵਰ ਚ ਚਲਾ ਜਾਂਦਾ, ਜਿਸ ਦੇ ਅੰਦਰ ਹੰਕਾਰ ਦੇ ਟਿੱਬੇ ਨੇ ਉੱਥੇ ਉਪਦੇਸ਼ ਰੂਪੀ ਬਾਰਿਸ਼ ਨਹੀਂ ਰੁਕਦੀ। ਪਿਆ ਰਿਹਾ ਜ਼ਿੰਦਗੀ ਲੰਘ ਜਾਵੇ ਭਾਵੇਂ, ਕਿਉਂਕਿ ਹੰਕਾਰ ਦੇ ਟਿੱਬੇ ਹਨ ਅੰਦਰ, ਨਹੀਂ ਅਸਰ। ਅਜਾ ਮਲ ਕਹਿੰਦਾ ਮੇਰੇ ਤੇ ਕੋਈ ਅਸਰ ਨਹੀਂ ਹੋ ਸਕਦਾ। ਦੇਖੋ ਬਾਜ਼ਾਰ ਨੂੰ ਤੁਰ ਪਿਆ, ਕੀ ਫਰਕ ਪੈ ਜਾਏਗਾ ਜੇ ਇਸ ਦਿਨ ਮੈਂ ਚਲਾ ਜਾਵਾਂਗਾ ਤਾਂ? ਹੁਣ ਸਾਧ ਸੰਗਤ, ਜੇ ਮਾਂ ਆਪਣੇ ਬੱਚੇ ਨੂੰ ਪਾਲਦੀ ਹੈ, ਦੁੱਧ ਮੱਖਣ ਫਲ ਸਬਜ਼ੀਆਂ ਅੰਨ ਪਾਣੀ ਖਵਾਉਂਦੀ ਹੈ, ਤੇ ਜੇ ਮਾਂ ਸੋਚੇ ਮੈਨੂੰ 20-25 ਸਾਲ ਹੋ ਗਏ ਬੱਚੇ ਨੂੰ ਚੰਗੀਆਂ ਚੀਜ਼ਾਂ ਖਵਾਉਂਦਿਆਂ, ਮੈਂ ਇਹਨਾਂ ਨੂੰ ਬਦਾਮ ਖਵਾਏ ਨੇ, ਇਹਨੂੰ ਦੁੱਧ ਖਵਾਇਆ, ਇਹਨੂੰ ਮੱਖਣ ਦਿੱਤਾ, ਇਹਨੂੰ ਸਬਜ਼ੀਆਂ ਖਵਾਈਆਂ ਨੇ, ਤੇ ਇੰਨਾ ਕੁ ਮੈਂ ਜ਼ਹਿਰ ਦੇ ਦਿਆਂਗੀ, ਕੀ ਫਰਕ ਪੈ ਜਾਏਗਾ? ਆਪ ਹੀ ਵਿਚਾਰ ਕਰੋ, ਕੀ ਫਰਕ ਪਏਗਾ? ਜੀਵਨ ਲੀਲਾ ਖਤਮ ਹੋ ਜਾਏਗੀ ਥੋੜੇ ਜਿਹੇ ਜ਼ਹਿਰ ਨਾਲ। ਜੇ ਕੋਈ ਲੱਖਾਂ ਮਨ ਬਾਲਣ ਦੇ ਢੇਰ ਲਾ ਦੇਵੇ, ਕਹੇ ਕਿ ਏਡਾ ਵੱਡਾ ਬਾਲਣ ਦਾ ਢੇਰ ਹੈ, ਇੱਥੇ ਇੱਕ ਅੱਗ ਦਾ ਚੰਗਿਆੜਾ ਰੱਖਣ ਨਾਲ ਕੀ ਫਰਕ ਪਏਗਾ? ਤੇ ਆਪ ਜਾਣਦੇ ਹੀ ਹੋ ਕਿ ਇੱਕ ਅੱਗ ਦਾ ਚੰਗਿਆੜਾ ਰੱਖਣ ਨਾਲ ਸਾਰਾ ਬਾਲਣ ਸੜ ਕੇ ਸੁਆਹ ਹੋ ਜਾਏਗਾ। ਮਨੁੱਖ ਦੇ ਵਿੱਚ ਕਿੰਨੇ ਗੁਣ ਹੋਣ, ਇੱਕ ਔਗਣ ਚੰਗਿਆੜੇ ਵਰਗਾ ਹੋ ਜਾਂਦਾ, ਇੱਕ ਔਗਣ ਚੰਗਿਆੜੇ ਵਰਗਾ ਹੋ ਜਾਂਦਾ, ਇੱਕ ਔਗਣ ਜ਼ਹਿਰ ਵਰਗਾ ਹੋ ਜਾਂਦਾ, ਸਾਰੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੰਦਾ। ਮਤ ਕੋਈ ਸੋਚੇ ਮੈਂ ਤਾਂ ਸਾਰੀ ਜ਼ਿੰਦਗੀ ਸ਼ਰਾਬ ਨਹੀਂ ਪੀਤੀ, ਇੱਕ ਦਿਨ ਪੀ ਲਾਂਗਾ ਕੀ ਫਰਕ ਪਏਗਾ? ਮੈਂ ਸਾਰੀ ਜ਼ਿੰਦਗੀ ਕਿਤੇ ਡਾਂਸ ਨਹੀਂ ਦੇਖੇ, ਨੱਚਣਾ ਗਾਉਣਾ ਨਹੀਂ ਦੇਖਿਆ, ਇੱਕ ਦਿਨ ਮੈਂ ਚਲਾ ਜਾਂਗਾ ਤੇ ਕੀ ਫਰਕ ਪੈ ਜਾਏਗਾ? ਮੈਂ ਸਾਰੀ ਜ਼ਿੰਦਗੀ ਆਪਣੇ ਧਰਮ ਤੇ ਕਾਇਮ ਰਿਹਾ, ਜੇ ਮੈਂ ਇੱਕ ਵਾਰ ਵੇਸਵਾ ਦੇ ਬਾਜ਼ਾਰ ਚਲਾ ਜਾਵਾਂਗਾ ਸੰਕਲਨ, ਕੀ ਫਰਕ ਪੈ ਜਾਏਗਾ? ਫਰਕ ਕੀ ਹੈ? ਰਹਿਣਾ ਹੀ ਕੁਛ ਨਹੀਂ, ਰਹਿਣਾ ਹੀ ਕੁਛ ਨਹੀਂ, ਹਰ ਵੇਲੇ ਸੁਚੇਤ ਰਹਿਣਾ ਪੈਂਦਾ। ਵੱਡੀ ਤੋਂ ਵੱਡੀ ਤੁਸੀਂ ਰਕਮ ਲਿਖ ਲਓ, ਅਰਬਾਂ ਖਰਬਾਂ ਦੀ ਰਕਮ ਲਿਖ ਲਓ, ਉਹਨੂੰ ਜ਼ਰਬ ਜ਼ੀਰੋ ਨਾਲ ਕਰ ਦਿਓ, ਰਿਜ਼ਲਟ ਕੀ ਆਏਗਾ? ਜ਼ੀਰੋ। ਇੱਕ ਜ਼ੀਰੋ ਨਾਲ ਜ਼ਰਬ ਕੀਤਾ ਨਾ, ਸਾਰੀ ਰਕਮ ਨੂੰ ਉਹਨੇ ਜ਼ੀਰੋ ਕਰ ਦਿੱਤਾ। ਮਨੁੱਖ ਜ਼ਿੰਦਗੀ ਵਿੱਚ ਇੱਕ ਔਗਣ ਕਰ ਲਵੇ, ਸਾਰੇ ਔਗਣ ਖਤਮ ਹੋ ਜਾਂਦੇ, ਜਿਵੇਂ ਇੱਕ ਅੱਗ ਦਾ ਚੰਗਿਆੜਾ ਰੱਖਣ ਨਾਲ ਲੱਖਾਂ ਮਨ ਬਾਲਣ ਰਾਖ ਬਣ ਜਾਂਦਾ ਹੈ, ਜੀਵਨ ਰਾਖ ਬਣ ਜਾਂਦਾ ਹੈ। ਅਜਾਮਲ ਸੋਚਦਾ ਕੀ ਫਰਕ ਪਏਗਾ, ਬਾਜ਼ਾਰ ਦੇ ਵਿੱਚੋਂ ਦੇ ਲੰਘਿਆ, ਇੱਕ ਵੇਸਵਾ ਦੀ ਸੂਰਤ ਇਹਦੀਆਂ ਅੱਖਾਂ ਨੇ ਦੇਖ ਲਈ, ਉਹ ਸੂਰਤ ਇਹਦੇ ਮਨ ਵਿੱਚ ਬੈਠ ਗਈ। ਹੁਣ ਹੋਇਆ ਕਿ ਸਾਰੇ ਅੰਦਰ ਭੁਚਾਲ ਆ ਗਿਆ, ਇਹਦੇ ਮਨ ਦੇ ਅੰਦਰ ਭੁਚਾਲ ਆ ਗਿਆ। ਇਹ ਰਾਤ ਸੁੱਤਾ ਨਹੀਂ, ਸਾਰੀ ਰਾਤ ਨੀਂਦ ਦੇ ਰਿਹਾ, ਮਾੜੇ ਖਿਆਲ ਉਹ ਸੂਰਤ ਅੰਦਰ, ਤੇ ਜਿਸ ਵੇਲੇ ਮਹਾਂਪੁਰਸ਼ਾਂ ਕੋਲ ਆਇਆ ਨਾ, ਤੇ ਮਹਾਂਪੁਰਸ਼ ਕਹਿਣ ਲੱਗੇ ਬੇਟਾ ਆ ਜਾ ਮੱਲ, ਤੇਰੀਆਂ ਅੱਖਾਂ ਲਾਲ ਨੇ ਜਿਵੇਂ ਨੀਂਦਰੇ ਚ ਰਿਹਾ, ਤੂੰ ਕੀ ਗੱਲ ਹੈ, ਕਿਤੇ ਜਿਸ ਪਾਸੇ ਤੇ ਰੋਕਿਆ ਕਿਤੇ ਉਧਰ ਤੇ ਨਹੀਂ ਗਿਆ, ਚਾਹੀਦਾ ਤੇ ਇਹ ਸੀ ਰੋ ਕੇ ਮਾਫੀ ਮੰਗ ਲੈਂਦਾ, ਪਰ ਨਹੀਂ, ਪਹਿਲਾਂ ਭੁੱਲ ਕੀਤੀ, ਹੁਕਮ ਦੀ ਉਲੰਘਣਾ ਕੀਤੀ, ਆਗਿਆ ਦੀ ਉਲੰਘਣਾ ਕੀਤੀ, ਤੇ ਦੂਸਰੀ ਹੋਰ ਵੱਡੀ ਭੁੱਲ ਕਿ ਆਪਣੇ ਮਹਾਂਪੁਰਸ਼ਾਂ ਕੋਲ, ਆਪਣੇ ਗੁਰੂ ਕੋਲ ਝੂਠ ਬੋਲਿਆ। ਦੇਖੋ, ਮਹਾਂਪੁਰਸ਼ ਜਾਣਦੇ ਆ ਪਰ ਝੂਠ ਬੋਲਿਆ, ਮਨ ਵਿੱਚ ਸੋਚਦਾ ਇੱਥੋਂ ਛੇਤੀ ਆ ਗਿਆ ਮੇਰੇ ਤੇ, ਮੈਂ ਛੇਤੀ ਜਾਵਾਂ। ਦੇਖੋ, ਫਟਾਫਟ ਮਹਾਂਪੁਰਸ਼ਾਂ ਤੋਂ ਜਦੋਂ ਬਾਹਰ ਆਸ਼ਰਮ ਨਿਕਲਿਆ ਤੇ ਉਸ ਬਾਜ਼ਾਰ ਨੂੰ ਚੱਲ ਪਿਆ। ਹੋਇਆ ਕਿ ਵੇਸ਼ਵਾਗਾਮੀ ਹੋ ਗਿਆ, ਪਤਤ ਹੋ ਗਿਆ, ਤੇ ਭਾਈ ਸਾਹਿਬ ਕਹਿੰਦੇ ਪਤਤ ਆਜਾ ਮਲ ਪਾਪ ਕਰ ਜਾਏ ਕਲਾਵਤਨੀ ਦੇ ਰਹਿਆ। ਪਤਤ ਕੌਣ ਹੁੰਦਾ? ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ। ਗੁਰ ਤੇ ਬੇਮੁਖ ਹੋਏ ਕਹਿ ਪਾਪ ਕਮਾਵੇ ਦੁਰਮਤ ਦਇਆ। ਗੁਰਸਿੱਖ ਨੂੰ ਜਿਸ ਵੇਲੇ ਅੰਮ੍ਰਿਤ ਦੀ ਦਾਤ ਮਿਲਦੀ ਹੈ ਨਾ, ਤੇ ਪੰਜ ਪਿਆਰੇ ਗੁਰਮੰਤਰ ਦੀ, ਮੂਲ ਮੰਤਰ ਦੀ ਦਾਤ ਬਖਸ਼ਦੇ ਨੇ, ਨਿਤਨੇਮ ਦੱਸਦੇ ਨੇ, ਪੰਜ ਰਹਿਤਾਂ ਦੱਸਦੇ, ਉਹਦੇ ਵਿੱਚ ਚਾਰ ਬਜਤ ਰਹਿਤਾਂ ਵੀ ਦੱਸਦੇ, ਹੁੱਕਾ ਹਜਾਮਤ ਹਲਾਲੋ ਹਰਾਮ, ਵੀ ਜੇ ਇਹਦੇ ਚਵਾਂ ਵਿੱਚੋਂ ਇੱਕ ਵੀ ਹੋ ਗਈ ਤੇ ਤੂੰ ਪਤਤ ਹੋ ਜਾਏਗਾ, ਤੂੰ ਪਤਤ ਹੋ ਜਾਏਗਾ, ਤੇ ਜਿਹੜਾ ਪਤਤ ਹੋ ਜਾਵੇ ਉਹਨੂੰ ਪਿਆਰੇ ਹੋ, ਫਿਰ ਗੁਰੂ ਦੀ ਸ਼ਰਨ ਵਿੱਚ ਪੰਜਾਂ ਪਿਆਰਿਆਂ ਦੇ ਹਾਜ਼ਰ ਹੋਣਾ ਪੈਂਦਾ, ਪੰਜਾਂ ਪਿਆਰਿਆਂ ਦੇ ਹਾਜ਼ਰ ਹੋਣਾ ਪੈਂਦਾ, ਫਿਰ ਪੰਜ ਪਿਆਰੇ ਤਨਖਾਹ ਲਾਉਂਦੇ ਆ। ਦਸਵ ਪਾਤਸ਼ਾਹ ਮਾਰੂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜਾ ਗੁਰਸਿੱਖ ਰਹਿਤ ਵਿੱਚ ਢਿੱਲਾ ਹੋ ਜਾਂਦਾ, ਕ੍ਰੈਤੀਆ ਹੋ ਜਾਂਦਾ, ਤੇ ਉਹ ਫਿਰ ਸ਼ਰਨ ਆਉਂਦਾ, ਪੰਜਾਂ ਪਿਆਰਿਆਂ ਕੋਲ ਆਉਂਦਾ, ਆਪ ਜੀ ਕਿਰਪਾ ਕਰ ਦਿੰਦੇ, ਉਮਰ ਦੀ ਦਾਤ ਮਿਲ ਜਾਂਦੀ ਹੈ, ਨਾਮ ਦੀ ਦਾਤ ਮਿਲ ਜਾਂਦੀ ਹੈ। ਕੀ ਉਹ ਪਹਿਲਾਂ ਦੇ ਬਰਾਬਰ ਹੈ? ਕਿਉਂਕਿ ਅੱਜ ਵੀ ਕਈਆਂ ਦੇ ਅੰਦਰ ਖਿਆਲ ਹੁੰਦਾ ਵੀ ਕੋਈ ਗੱਲ ਨਹੀਂ, ਜੇ ਕ੍ਰੈਤ ਹੋ ਗਈ ਹੈ, ਥਾਂ ਥਾਂ ਅੰਮ੍ਰਿਤ ਸੰਚਾਰ ਹੋ ਰਿਹਾ, ਇੱਥੇ ਨਹੀਂ ਤੇ ਉੱਥੇ ਛਕ ਲਾਂਗੇ। ਮੈਂ ਇੱਕ ਨੂੰ ਪੁੱਛਿਆ, ਕਾਫੀ ਸਾਲਾਂ ਦੀ ਗੱਲ ਹੈ, ਵੀ ਤੂੰ ਫਿਰ ਕਿਵੇਂ ਕੀਤਾ? ਕਹਿੰਦਾ ਮੈਂ ਪੈਂਟ ਸ਼ਰਟ ਪਾ ਕੇ ਫਲਾਣੀ ਜਗ੍ਹਾ ਚਲਾ ਗਿਆ, ਉੱਥੇ ਕਿਹੜਾ ਮੈਨੂੰ ਜਾਣਦੇ ਸੀ, ਉੱਥੇ ਮੈਂ ਅੰਮ੍ਰਿਤ ਛਕ ਆਇਆ। ਕਹਿੰਦਾ ਮੈਂ ਪੈਂਟ ਸ਼ਰਟ ਪਾਈ, ਫਲਾਣੀ ਜਗ੍ਹਾ ਚਲਾ ਗਿਆ, ਉੱਥੇ ਅੰਮ੍ਰਿਤ ਛਕ ਆਇਆ। ਉਹ ਕਿਹੜੇ ਪੰਜ ਪਿਆਰੇ ਮੈਨੂੰ ਜਾਣਦੇ ਆ ਜਾਂ ਉੱਥੋਂ ਦੇ ਜਾਣਦੇ ਆ? ਆਪਣੀ ਸੰਗਤ ਜਾਣਦੀ ਸੀ ਨਾ ਜਿੱਥੇ ਰਹਿੰਦਾ ਸੀ ਮੈਂ। ਉਹ ਸਮਝਦੇ ਆ ਵੀ ਅਸੀਂ ਹੁਣ ਬਰੀ ਹੋ ਗਏ, ਬਸ ਅੰਮ੍ਰਿਤ ਛਕ ਲਿਆ, ਜੋ ਪਿੱਛੇ ਕੀਤਾ ਸਭ ਮਾਫ ਹੋ ਗਿਆ। ਬਿਲਕੁਲ ਨਹੀਂ, ਐਸਾ ਮਤ ਸਮਝੋ। ਹੱਟ ਪੱਟਣ ਵਿੱਚ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਹਤੇ ਕਹਾਂ ਛਿਪਾਵੈ। ਉਹ ਗੁਰੂ ਪਰਮੇਸ਼ਰ ਤੇ ਦੇਖਦਾ ਨਾ, ਸਭ ਕੁਛ ਸਮਝਦੇ ਆਇਆ ਫੇਰ ਕਰੇ, ਜਿਹਦੇ ਬਾਰੇ ਬਾਣੀ ਵਿੱਚ ਆਹ ਬਚਨ ਆਉਂਦਾ, ਉਹ ਮਨ ਜਾਣਦਾ ਸਾਰੀਆਂ ਬਾਤਾਂ, ਮਨ ਜਾਣਦਾ ਸਾਰੀਆਂ ਬਾਤਾਂ, ਔਗਣ ਕਰਦਾ ਜਾਣ ਜਾਣ ਕੇ, ਜਾਣਦਾ ਸਾਰੀਆਂ ਬਾਤਾਂ, ਔਗਣ ਕਰਦਾ ਜਾਣ ਜਾਣ ਕੇ, ਆਹ
ਗੁਣ ਕਰਦਾ ਜਾਣ ਜਾਣ ਮੇ
ਹੁੰਦੇ ਨੇ ਜਿਹੜੇ ਨਹੀਂ ਵਿਚਾਰੇ ਜਾਣਦੇ, ਇੱਕ ਜਾਣਦੇ ਹੋਏ ਫੇਰ ਜਾਣ ਬੁੱਝ ਕੇ ਗਲਤੀ ਕਰੇ। ਆਰਮੀ ਦੇ ਵਿੱਚ, ਫੌਜ ਦੇ ਵਿੱਚ ਜੇ ਕਿਸੇ ਕੋਲੋਂ ਗਲਤੀ ਹੋ ਜਾਂਦੀ ਹੈ, ਉਹ ਕਹੇ ਜੀ ਸੌਰੀ, ਵੀ ਮੈਂ ਖਿਮਾ ਮੰਗਣਾ, ਨਾ ਇਹ ਨਹੀਂ, ਪਹਿਲਾਂ ਸਜ਼ਾ ਮਿਲੇਗੀ, ਬਾਅਦ ਚ ਗੱਲ ਕਰੇ, ਕਿਉਂਕਿ ਤੂੰ ਕਾਨੂੰਨ ਦਾ ਵਾਕਫ ਹੈ। ਇਸ ਕਰਕੇ ਜਿਹੜਾ ਜਾਣਦਾ ਹੈ ਜਾਣ ਬੁੱਝ ਕੇ ਗਲਤੀ ਕਰੇ ਤੇ ਫਿਰ ਕਹੇ ਵੀ ਕੋਈ ਨੀ, ਮਾਰੇ ਤਾਂ ਮਾਫ ਕਰ ਦੇਣਗੇ, ਐਸੀ ਖੁੱਲ ਮਾਰੇ ਨੇ ਨਹੀਂ ਦਿੱਤੀ ਪਿਆਰਿਓ। ਮਾਰ ਕਹਿੰਦੇ ਜੇ ਹਾ ਬੀਜੈ ਸੋਲਣਾ ਕਰਮਾ ਸੰਦੜਾ ਖੇਤ, ਔਰ ਮਾਰ ਕਹਿੰਦੇ ਇਹ ਵੀ ਕਹਿੰਦੇ ਹੈ ਬੇਮੁਖ ਹੋਏ ਰਾਮ ਤੇ, ਜਿਹੜੇ ਮਾਲਕ ਤੋਂ ਬੇਮੁਖ ਹੋ ਜਾਂਦੇ ਹੈ, ਲੱਗਣ ਜਨਮ ਵਜੋਗ, ਜੇ ਕੋ ਗੁਰ ਤੇ ਬੇਮੁਖ ਹੋਇਆ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ। ਮਾਰੇ ਕਹਿੰਦੇ ਪਿਆਰਿਓ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਆ ਨਾ, ਤੇ ਉਹ ਜਨਮ ਮਰਨ ਦੇ ਚੱਕਰ ਵਿੱਚ ਪੈਂਦੇ ਆ, 84 ਦੇ ਚੱਕਰ ਉਹਨਾਂ ਵਾਸਤੇ। ਦਸੂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਫਿਰ ਅਮਰ ਛਕ ਲੈਂਦਾ ਤੇ ਉਹ ਪਹਿਲਿਆਂ ਦੇ ਬਰਾਬਰ ਹੈ। ਦਸੂ ਪਾਤਸ਼ਾਹ ਕਹਿੰਦੇ ਦੇਖੋ ਭਾਈ, ਗੁਰੂ ਤਾਂ ਬਖਸ਼ਣਹਾਰ ਹੈ, ਪਰ ਇੱਕ ਫਰਕ ਜ਼ਰੂਰ ਰਹਿ ਜਾਂਦਾ, ਜਿਹੜਾ ਪਤ ਧੋ ਕੇ ਕਰਹਿਤੀ ਹੋ ਕੇ ਫੇਰ ਆਉਂਦਾ ਨਾ, ਪੰਜ ਪਿਆਰਿਆਂ ਤਨਖਾਹ ਲਾਈ, ਅੰਮ੍ਰਿਤ ਛਕਾ ਦਿੱਤਾ, ਉਹ ਟੰਕਾ ਲੱਗਾ ਜੋ ਟੁੱਟੀ ਹੋਈ ਚੀਜ਼ ਨੂੰ ਗਾਂਢਾ ਪੈਂਦਾ। ਇੱਕ ਸਾਬਤ ਚੀਜ਼, ਹੁਣ ਇੱਕ ਸਾਬਤ ਚੀਜ਼ ਹੈ, ਉਹਦੀ ਕੀਮਤ ਆਪ ਹੀ ਵਿਚਾਰ ਕਰੋ ਪੂਰੀ ਪੈਂਦੀ, ਤੇ ਕਿਸੇ ਨੂੰ ਚੀਜ਼ ਨੂੰ ਟੰਕਾ ਲੱਗਾ ਹੋਵੇ ਅੱਧੀ ਕੀਮਤ ਰਹਿ ਜਾਂਦੀ, ਤੇ ਜੇ ਜਗ੍ਹਾ ਜਗ੍ਹਾ ਟਾਂਕੇ ਲੱਗੇ ਹੋਣ ਭਾਈ। ਜਿਹੜੀ ਮੈਂ ਪਹਿਲਾਂ ਬੇਨਤੀ ਕੀਤੀ ਸੀ ਨਾ, ਉਹ ਕਹਿੰਦਾ ਮੈਂ ਪੈਂਟ ਸ਼ਰਟ ਪਾ ਕੇ ਚਲਾ ਗਿਆ, ਉਹ ਤਾਂ ਮੈਨੂੰ ਕਹਿਣਾ ਪਿਆ, ਕਿਉਂਕਿ ਉਹ ਵੀ ਕਿ ਜਦਾ ਮੈਂ ਅਮਰ ਛਕਿਆ ਮੈਂ ਠੀਕ ਹਾਂ, ਮੈਂ ਤੂੰ ਕਿਵੇਂ ਠੀਕ ਹੈ ਹੁਣ ਸੱਚ, ਉਹ ਵੀ ਬੋਲਣ ਦਿਆ ਸੱਚ, ਕਈ ਝੂਠਾ ਸੱਚ ਬੋਲਦੇ ਆ, ਕਿਉਂ ਅਮਰ ਛਕਿਆ ਨੂੰ ਪੰਜ ਚਾਰ ਦਿਨ ਹੋਏ ਆ, ਉਸ ਤੋਂ ਪਹਿਲਾਂ ਛਕਿਆ ਜੀ ਫਿਰ ਕੀ ਕਰਦੇ ਰਹੇ, ਤੇ ਉਹ ਕਹਿੰਦਾ ਮੈਂ ਜਦ ਅਮਰ ਛਕਿਆ ਮੈਂ ਠੀਕ ਹਾਂ ਜੀ ਬਿਲਕੁਲ। ਮੈਂ ਇਹ ਗੱਲ ਕਿਵੇਂ ਹੋ ਗਈ, ਤੂੰ ਕਿਵੇਂ ਠੀਕ ਹੋ ਗਿਆ? ਮੈਂ ਕਹਿੰਦਾ ਮੈਂ ਅਮਰ ਛਕ ਲਿਆ ਫਿਰ ਦੁਬਾਰਾ, ਮੈਂ ਪੈਂਟ ਸ਼ਰਟ ਪਾ ਕੇ ਚਲਾ ਗਿਆ ਉੱਥੇ ਛਕ ਲਿਆ, ਇਹਦਾ ਮਤਲਬ ਸਾਰੇ ਗੁਨਾਹ ਮਾਫ਼ ਹੋ ਗਏ। ਗੁਰੂ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਗੁਨਾਹ ਕਰੀ ਜਾਓ ਤੇ ਅਮਰ ਛਕੀ ਜਾਓ, ਬਿਲਕੁਲ ਨਹੀਂ। ਜਿਹੜਾ ਇਸ ਤਰ੍ਹਾਂ ਕਰਦਾ ਹੈ ਉਹ ਪਤਿਤ ਹੁੰਦਾ ਹੈ, ਗੁਰੂ ਤੋਂ ਬੇਮੁਖ ਹੁੰਦਾ ਹੈ, ਤੇ ਫਿਰ ਉਹ ਜਨਮ ਮਰਨ ਦੇ ਚੱਕਰ ਵਿੱਚ ਪੈਂਦਾ, ਦੁੱਖ ਭੋਗਦਾ। ਜੇ ਉਹ ਆ ਜਾਵੇ ਗੁਰੂ ਦੀ ਸ਼ਰਨ ਵਿੱਚ, ਫਿਰ ਟਾਂਕਾ ਲੱਗਦਾ ਹੈ ਸਾਥ, ਤਨਖਾਹ ਲਾਉਂਦੇ ਆ ਪੰਜ ਪਿਆਰੇ। ਹਮੇਸ਼ਾ ਅਰਦਾਸ ਕਰੋ ਸੱਚੇ ਪਾਤਸ਼ਾਹ, ਸਾਡੀ ਜਿਹੜੀ ਸਿੱਖੀ ਹੈ ਨਾ, ਇਹ ਕੇਸਾਂ ਸਵਾਸਾਂ ਸੰਗ ਨਿਭੇ, ਇਹ ਅਰਦਾਸ ਕਰਨੀ ਚਾਹੀਦੀ ਸਾ, ਕਿਉਂਕਿ ਕਲਯੁੱਗ ਦਾ ਪਹਿਰਾ ਬੜਾ ਤਕੜਾ, ਪੈਰ ਪੈਰ ਤੇ ਤਿਲਕਣ ਬਾਜੀ ਹੈ, ਵੱਡੇ ਵੱਡੇ ਤਿਲਕ ਜਾਂਦੇ। ਇਹ ਅਜਾ ਮਲ ਪਤਿਤ ਹੋ ਗਿਆ। ਦੇਖੋ ਭਾਈ ਸਾਹਿਬ ਨੇ ਇੱਥੇ ਜਿਹੜਾ ਸ਼ਬਦ ਵਰਤਿਆ ਨਾ, ਪਤਿਤ ਅਜਾ ਮਲ ਪਾਪ ਕਰ ਜਾਏ ਕਲਾ ਵਤਰੀ ਦੇ ਰਿਹਾ, ਗੁਰ ਤੇ ਬੇਮੁਖ ਹੋਏ ਕਹਿ ਪਾਪ ਕਮਾਵੈ ਦੁਰਮਤ ਦਇਆ, ਬਿਰਥਾ ਜਨਮ ਗੁਆਇਨ ਭਵਜਲ ਅੰਦਰ ਫਿਰਦਾ ਵਹਿਆ। ਕਿੱਥੇ ਤੇ ਰਾਜ ਪੰਡਰ ਸੀ, ਕਿੱਥੇ ਤੇ ਦੂਸਰਿਆਂ ਨੂੰ ਮਤ ਦਿੰਦਾ ਗਿਆਨ ਦਿੰਦਾ ਸੀ, ਕਿੱਥੇ ਆਪ ਹੁਣ ਜਨਮ ਬਿਰਥਾ ਜਾ ਰਿਹਾ ਹੈ। ਤਾਂ ਹੀ ਤਾਂ ਮਹਾਰੇ ਕਹਿੰਦੇ ਜਿੰਨਾ ਚਿਰ ਇਹ ਸਵਾਸ ਨੇ ਅਰਦਾਸ ਜਿਹੜੇ ਰਹੋ, ਕੋਈ ਪਤਾ ਨਹੀਂ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਅਜੇ ਬੇੜੀ ਵਿੱਚ ਸਮੁੰਦਰ ਦੇ, ਬੇੜੀ ਵਿੱਚ ਸਮੁੰਦਰ ਦੇ,
ਬੇੜੀ ਵਿੱਚ ਸਮੁੰਦਰ ਦੇ, ਬੇੜੀ ਵਿੱਚ ਸਮੁੰਦਰ ਦੇ,
ਬੇੜੀ ਵਿੱਚ ਸਮੁੰਦਰ ਦੇ, ਅਜੇ ਬੇੜੀ ਵਿੱਚ ਸਮੁੰਦਰ ਦੇ,
ਬੇੜੀ ਵਿੱਚ
ਕੀ ਜਾਣਾ ਕੀ ਹੋਵੇ ਬੇੜੀ ਵਿੱਚ ਸਮੁੰਦਰ ਦੇ, ਬੇੜੀ ਵਿੱਚ ਸਮੁੰਦਰ ਦੇ,
ਕੀ ਜਾਣਾ ਕੀ ਹੋਵੇ ਬੇੜੀ ਵਿੱਚ ਸਮੁੰਦਰ ਦੇ, ਬੇੜੀ ਵਿੱਚ ਸਮੁੰਦਰ ਦੇ,
ਸਮੁੰਦਰ ਦੇ, ਬੇੜੀ ਵਿੱਚ ਸਮੁੰਦਰ ਦੇ,
ਜਾਣਾ ਕੀ ਹੋਵੇ ਬੇੜੀ ਵਿੱਚ ਸਮੁੰਦਰ ਦੇ, ਬੇੜੀ ਵਿੱਚ ਸਮੁੰਦਰ ਦੇ,
ਗਦੀਰ ਗਰਭ ਨਾ ਕੀਤੀਆ ਰੰਗ ਨਾਸ਼ੀ ਹੈ ਕੋ, ਅਜੋ ਸਦਾ ਸਮੁੰਦ ਮੈਂ, ਕਬੀਰ ਗਰਭ ਨਾ ਕੀਤੀਆ ਰੰਗ ਨਾਸ਼ੀਆ ਕੋ, ਅਜੋ ਸੁਣਾਓ ਸਮੁੰਦ ਮੈਂ, ਕਿਆ ਜਾਣਾ ਕਿਆ ਹੋਏ ਵੀਰ ਕਰਨ ਕੀਆ, ਆਪਣੇ ਗੁਣਾਂ ਨੂੰ ਦੇਖ ਕੇ ਕਦੀ ਮਾਣ ਨਾ ਕਰੋ। ਅਜੇ ਜੀਵ ਰੂਪੀ ਬੇੜੀ ਸੰਸਾਰ ਸਮੁੰਦਰ ਵਿੱਚ ਹੈ, ਆਖਰੀ ਸਵਾਸ ਤੇ ਵੀ ਬਾਜੀ ਲੱਗ ਸਕਦੀ ਹੈ, ਆਖਰੀ ਸਵਾਸ ਤੇ ਵੀ ਕੀ ਪਤਾ। ਗੋਰਖ ਨਾਥ ਦਾ ਗੁਰੂ ਮਛਿੰਦਰ ਨਾਥ ਹੈ, ਤੇ ਜਦੋਂ ਉਹਨੂੰ ਪਤਾ ਲੱਗਾ ਕਿ ਲੰਕਾ ਦਾ ਰਾਜਾ ਅਮਰੂ ਚੜ੍ਹਾਈ ਕਰ ਗਿਆ ਤੇ ਇਹ ਲੰਕਾ ਜਾਇਆ ਕਰਦਾ ਸੀ, ਤੇ ਰਾਜੇ ਅਮਰੂ ਦੀਆਂ ਰਾਣੀਆਂ ਦੀ ਸੂਤ ਇਹਦੇ ਮਨ ਵਿੱਚ ਬੈਠੀ ਹੋਈ ਸੀ, ਤੇ ਰਾਜ ਇਸ ਮਛਿੰਦਰ ਨਾਥ ਨੇ ਕੀ ਕੀਤਾ, ਹੁਣ ਸਾਧਨ ਪ੍ਰਾਣਾਯਾਮ ਕੀਤੇ ਸੀ, ਰਿੱਧੀਆਂ ਸਿੱਧੀਆਂ ਸਨ, ਆਪਣੇ ਸਰੀਰ ਨੂੰ ਪਹਾੜਾਂ ਦੀਆਂ ਕੰਧਰਾਂ ਵਿੱਚ ਰੱਖ ਕੇ ਆਪਣੀ ਰੂਹ ਨੂੰ ਰਾਜੇ ਅਮਰੂ ਦੇ ਸਰੀਰ ਵਿੱਚ ਪਾ ਲਿਆ। प्यारे मन ने डुला जिंदगी का माधो दास वरागी जेड़े बाज बाबा बंदा सिंह बहादुर बने उनका पहला जेड़ा गुरु सी उहदा नां सी जानकी दास ते दूसरा सी संत रामदास ते तीसरा सी अगड़नाथ ते अगड़नाथ का जो आखिरी समा आया ते सामने बिल पक्का सी सुरत बिल वे चली गई खत्म हो गया ते बिल का कीड़ा बनिया दसों पातशाह ने उहदा आधार किया। एक केशवदास होए ने उन्हां रामायण लिखी है। तुलसीदास जी एक जगह गए पंडित जेड़े नगर वाले सी कहन लगे स्वामी जी इत्थे प्रेत रूह है जदों नगर दीआं बीबीआं इन्हां दरख्तां वल जांदीआं तो इन्हां दे बस्त्र पाड़दी है। तुलसीदास ने देखिया ओहो इह तां केशवदास है इह किवें प्रेत बन गया। उहदे दोहरे पढ़ने शुरू कीते केशवदास सामने आया प्रेत शकल है। केशवदास जी तुहाडा इह हाल क्यों होया? कहन लगे मैं जो रामायण लिख रहा सी राजे दशरथ दे राज दरबार दे विच ओ जिन्ना ने जाके गाना सी जा नचना सी मैं अपने सुरत नाल कपड़े पा रहा सी ओ करदिया करदिया जिहड़ा मेरा मन सी ओ डोलिया मेरे प्राण छुट गए ते मैनू प्रेत दी जून मिली। कोई भरोसा जिंदगी दा? धन गुरु नानक देव महाराज जी दे कोल दुनी चंद आया सच्चे पातशाह मैं पिता दा श्राद्ध कर रहा। मार कहिंदे तेरा पिता किथे है? महाराज ओ ता स्वर्ग लोक विच है। महाराज कहिंदे तैनू की भरोसा है? महाराज जिन्ने खा खा के जांदे कहिंदे एक साल दा राशन तेरे पिता दा जमा हो गया। महाराज कहिंदे सब झूठ बोलदे है दुनी चंद। ओ तेरा पिता सोभा राम बघियाड़ दी जून च पिया होया फलानी झाड़ी विच अठ दिन हो गए भुखे नूं। इन्हें दुनी चंद ने प्रसाद लिया गुरु नानक साहब तो महाराज शीर प्रसाद बख्शे उथे गया झाड़ी चो बघियाड़ निकलिया। जिस वेले बघियाड़ निकलिया ते शीर प्रसाद रखिया उन्हें छकिया उहदे शरीर दे विचों प्राण छुट्टे रूह निकली। सोभा राम दे पुछदा पिता जी तुसी इस जून च किवें पै गए? कह लगा बेटा जिस वेले मेरा आखिरी समा सी गुआंढियां दे घर मास रिज रहा सी मेरी सुत मेरा ख्याल उस पासे चला गया प्राण छुट गए मैनू बघियाड़ दी जून मिली है मेरा आधार गुरु नानक साहब ने कीता तो उन्हां दे चरण फड़। की पता जिंदगी दा? कोई पता है? बचपन लंघ जावे जवानी लंघ जावे बढ़ेपा आ जावे बढ़ेपे दा आखीर आ जावे फिर भी ये ना सोचे कि मैं बच गया। बिल्कुल नहीं बिल्कुल नहीं, क्योंकि जेड़े शरीर है ये तो बुढ़ा हो जाता है। शरीर दे साथी जेड़े है ये जवाब दे देंदे है। कान जवाब सुन तो दे देंगे अखां वेखन तो जवाब दे देंगियां जमान बोलन तो जवाब दे देगी दंद खान तो जवाब दे देंगे हाथ ते पैर कुछ करन तो जवाब दे देंगे लेकिन मन नहीं जवाब दे रहा। मन बुढ़ा नहीं होया? कदी ना सोचे कि मैं ते हुण अंत समा है बिरध अवस्था है मैं ते संसार तो ठीक जा रहा। ना ना ना, ना। महापुरुष एक साखी सुनाया करते आप जी ने सारे ने सुनी है। कोई महात्मा दरिया ते स्नान करन जांदा है ते एक वेशवा दे कोल चिट्टे रंग दा कुत्ता है ते ओ कहिंदी महात्मा जी मैनू जवाब दिओ तुहाडी दाढ़ी चंगी है कि मेरे कुत्ते दी पूछ चंगी भी चिट्टी है तुहाडी दाढ़ी चिट्टी की फर्क है? महात्मा कहण लगे बीबी समा आएगा जवाब दिया। तीन वार पुछया उस वेशवा ने ते समा आया महात्मा चढ़ाई करन लगे। चेलिया नू कहन लगे भाई महात्मा किसी का आधार नहीं रखते जाओ उस बीबी नू बुला के लियाओ। जद ना दस्या ना ते बहुतियां दा तां महात्मा दे उत्त भरोसा टुट गया भी आ किहड़े समय किधर ख्याल गया अज पता लगा इहदा ना ये गल की उहनू क्यों बुलाया हुण बल पता नहीं भी है की है। ਜਿਸਲੇ ਉਹਨੂੰ ਬੁਲਾਇਆ ਉਸ ਵੇਸ਼ਵਾ ਨੂੰ ਤੇ ਮਹਾਤਮਾ ਕਹਿਣ ਲੱਗੇ, ਐ ਬੀਬੀ ਐ ਧੀਏ, ਤੂੰ ਮੈਨੂੰ 3 ਵਾਰ ਪੁੱਛਿਆ ਸੀ ਤੇ ਮੈਂ ਜਵਾਬ ਨਹੀਂ ਸੀ ਦਿੱਤਾ, ਅੱਜ ਮੇਰੇ ਤੇ ਸਵਾਲ ਕਰ, ਮੈਂ ਤੈਨੂੰ ਜਵਾਬ ਦੇਣਾ, ਕਿਉਂਕਿ ਤੇਰਾ ਸਵਾਲ ਹੈ ਕਿ ਇਹ ਤੇਰਾ ਚਿੱਟੇ ਰੰਗ ਦਾ ਕੁੱਤਾ ਵੀ ਦਾੜੀ, ਮੇਰੀ ਦਾੜੀ ਵਿੱਚ ਤੇ ਕੁੱਤੇ ਦੀ ਪੋਸ਼ਲ ਚ ਕੀ ਫਰਕ ਹੈ, ਅੱਜ ਮੈਂ ਤੈਨੂੰ ਜਵਾਬ ਦੇਣ ਲੱਗਾ। ਇਹ ਜਿਹੜੀ ਮੇਰੀ ਦਾੜੀ ਹੈ ਨਾ, ਬੇਦਾਗ ਜਾ ਰਹੀ ਹੈ, ਇਹ ਦਰਗਾਹ ਚ ਮਾਣ ਪ੍ਰਾਪਤ ਕਰੇਗੀ। ਉਹ ਵੇਸ਼ਵਾ ਕਹਿਣ ਲੱਗੀ, ਮਹਾਂਪੁਰਸ਼ੋ, ਉਹਨੇ ਅੰਦਰ ਵੀ ਮੈਂ ਬਹੁਤ ਭੁੱਲ ਕੀਤੀ ਹੈ, ਖਿਮਾ ਮੰਗੀ ਉਹਨੇ ਵੀ ਮੇਰੇ ਤੇ ਕਿਰਪਾ ਕਰੋ, ਮੇਰਾ ਤੇ ਜ਼ਿੰਦਗੀ ਹੀ ਐਸੀ ਹੈ, ਨਰਕ ਭਰੀ ਹੈ, ਤੇ ਮੈਂ ਆਪਣੇ ਖਿਆਲ ਵਿੱਚ ਡੁੱਬੀ ਹੋਈ ਨੇ, ਤੁਹਾਡੇ ਤੇ ਸਵਾਲ ਮਾੜੇ ਕੀਤੇ ਹੈ, ਮੇਰੇ ਤੇ ਕਿਰਪਾ ਕਰੋ, ਪਰ ਮੈਨੂੰ ਇਹ ਦੱਸੋ ਤੁਸੀਂ ਉਸ ਵੇਲੇ ਜਵਾਬ ਕਿਉਂ ਨਾ ਦਿੱਤਾ, ਇੰਨੀ ਦੇਰ ਬਾਅਦ ਕਿਉਂ ਜਵਾਬ ਦੇ ਰਹੇ ਹੋ, ਕਈ ਸਾਲ ਲੰਘ ਗਏ। ਮਹਾਂਪੁਰਸ਼ ਕਹਿੰਦੇ, ਉਸ ਵੇਲੇ ਮੇਰਾ ਜੀਵਨ ਬਾਕੀ ਸੀ, ਜੇ ਮੇਰੇ ਜੀਵਨ ਨੂੰ ਕੋਈ ਦਾਗ ਲੱਗ ਜਾਂਦਾ ਮੈਂ ਝੂਠਿਆ ਹੋ ਜਾਣਾ ਸੀ, ਬਸ ਮੈਂ ਹੁਣ ਤੈਨੂੰ ਜਵਾਬ ਦੇ ਕੇ ਮੈਂ ਸਰੀਰ ਛੱਡ ਰਿਹਾ ਹਾਂ। ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਹਮੇਸ਼ਾ ਅਰਦਾਸ ਵਿੱਚ ਜੁੜੇ ਰਹੋ ਭਾਈ, ਇਹ ਜਿੰਨਾ ਚਿਰ ਸਵਾਸ ਸਰੀਰ ਚ ਚੱਲਦੇ ਨੇ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਕਦੇ ਮਾਣ ਨਾ ਕਰਿਆ ਜੇ। ਅਜੇ ਬੇੜੀ ਵਿੱਚ ਸਮੁੰਦਰ ਦੇ, ਬੇੜੀ ਵਿੱਚ ਸਮੁੰਦਰ ਦੇ, ਸਮੁੰਦਰ ਦੇ ਅਜੇ ਬੇੜੀ ਵਿੱਚ ਸਮੁੰਦਰ ਦੇ, ਬੇੜੀ ਵਿੱਚ ਸਮੁੰਦਰ ਦੇ, ਸਮੁੰਦਰ ਦੇ, ਬੇੜੀ ਵਿੱਚ ਸਮੁੰਦਰ ਦੇ, ਉਹ ਕੀ ਜਾਣਾ ਕੀ ਹੋਵੇ, ਬੇੜੀ ਵਿੱਚ ਸਮੁੰਦਰ ਦੇ, ਬੇੜੀ ਵਿੱਚ ਸਮੁੰਦਰ ਦੇ, ਕਬੀਰ ਗਰਬ ਨਾ ਕੀਤੀ ਲੰਘਣ ਹੱਸਿਆ ਕੋਏ, ਭਜੋ ਸੁਣਾਓ ਕਿਉਂ ਜਾਣਾ ਕਿਆ ਹੋਏ, ਅਜਾ ਮਾਲ ਦੂਜਿਆਂ ਨੂੰ ਗਿਆਨ ਦੇਣ ਵਾਲਾ, ਦੂਜਿਆਂ ਨੂੰ ਉਪਦੇਸ਼ ਦੇਣ ਵਾਲਾ, ਦੂਜਿਆਂ ਨੂੰ ਸਮਝਾਉਣ ਵਾਲਾ ਅੱਜ ਕਿੱਥੇ ਜਾ ਕੇ ਡਿੱਗਾ ਹੈ। ਤੇ ਭਾਈ ਸਾਹਿਬ ਕਹਿੰਦੇ, ਗੁਰ ਤੇ ਬੇਮੁਖ ਹੋਏ ਕਹਿ, ਪਾਪ ਕਮਾਵੈ ਦੁਰਮਤ ਦਹਿਆ, ਬਿਰਥਾ ਜਨਮ ਗੁਆਇਨ ਭਵਜਲ ਅੰਦਰ ਫਿਰਦਾ ਵਹਿਆ, ਗੋਤੇ ਖਾ ਰਿਹਾ ਭਵਜਲ ਚ। ਜਦੋਂ ਆਪ ਜਾਸ ਹੋ ਗਿਆ ਤੇ ਇਹਨੂੰ ਕੱਢ ਦਿੱਤਾ ਗਿਆ, ਤੂੰ ਇਸ ਸ਼ਹਿਰ ਦੀ ਹੱਦ ਚ ਰਹਿ ਨਹੀਂ ਸਕਦਾ, ਹੁਣ ਵੇਸਵਾ ਦੇ ਨਾਲ ਬਾਹਰ ਜੰਗਲਾਂ ਵਿੱਚ ਰਹਿੰਦਾ, ਉੱਥੇ ਜਾਨਵਰ ਮਾਰ ਮਾਰ ਕੇ ਭੁੰਨ ਭੁੰਨ ਕੇ ਖਾਂਦਾ। ਜੇ ਕੋਈ ਨੇਕ ਰਾਹ ਤੇ ਚੱਲੇ ਨਾ, ਤੇ ਮੇਰੇ ਸਤਿਗੁਰੂ ਕਹਿੰਦੇ ਨੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ, ਜੇ ਸੱਚ ਦਾ ਮਾਰਗ ਕੋਈ ਛੱਡ ਦੇਵੇ ਤੇ ਫਿਰ ਜਹਾਨ ਉਸਤਤ ਨਹੀਂ ਕਰਦਾ, ਫਿਰ ਕੀ ਹੁੰਦਾ, ਫਿਰ ਉਲਟਾ ਕੰਮ ਹੈ। ਨਫ਼ਰਤ ਹੋ ਗਈ ਉਹਨਾਂ ਤੋਂ ਸਾਰਿਆਂ ਨੂੰ, ਕੱਢ ਦਿੱਤਾ। ਤੇ ਭਾਈ ਸਾਹਿਬ ਕਹਿੰਦੇ, ਛੇ ਪੁੱਤ ਜਾਏ ਵੇਸਵਾ, ਪਾਪਾਂ ਦਾ ਫਲ ਇੱਛੇ ਲਿਆ। ਸਮੇਂ ਸਮੇਂ ਛੇ ਪੁੱਤਰ ਹੋਏ, ਉਹਨਾਂ ਵਾਸਤੇ ਰੋਟੀ ਕੱਪੜਾ ਚਾਹੀਦਾ, ਖਾਣ ਨੂੰ ਚਾਹੀਦਾ, ਜੰਗਲ ਵਿੱਚ ਰਹਿੰਦੇ ਆ, ਜਾਨਵਰ ਮਾਰ ਮਾਰ ਖਾਂਦੇ ਆ, ਆਪਣੇ ਆਪ ਤੋਂ ਦੁਖੀ ਹੋ ਗਿਆ, ਇਹਦੇ ਨਾਲ ਤਾਂ ਆਪਣੇ ਸਰੀਰ ਨੂੰ ਹੀ ਖਤਮ ਕਰ ਲੈਣਾ ਚਾਹੀਦਾ ਹੁਣ ਬਸ। ਤੇ ਜਦੋਂ ਬਹੁਤ ਦੁਖੀ ਹੋ ਗਿਆ ਨਾ, ਤੇ ਆਪਣੇ ਸਰੀਰ ਨੂੰ ਖਤਮ ਕਰਨ ਵਾਸਤੇ ਜਾ ਰਿਹਾ, ਤੇ ਅੱਗੋਂ ਉਹ ਮਹਾਂਪੁਰਸ਼ ਬਿਰਧ ਅਵਸਥਾ ਸਹਿ ਸਹਿਜੇ ਆ ਰਹੇ ਨੇ, ਤੇ ਮਹਾਂਪੁਰਸ਼ ਬਚਨ ਕਰਿਆ ਕਰਦੇ, ਜਾਦੇ ਨੇ ਦੇਖਿਆ ਉਹ ਮਹਾਂਪੁਰਸ਼ ਨੇ ਤੇ ਚਰਨਾਂ ਤੇ ਡਿੱਗ ਪਿਆ, ਕਿਉਂਕਿ ਪੂਰਵਲਾ ਕਰਮ ਸੀ ਕੋਈ ਚੰਗਾ, ਕੋਈ ਕਰਮ ਜਿੱਥੇ ਮਾੜੇ ਸੀ ਉੱਥੇ ਚੰਗੇ ਵੀ ਕਰਮ ਸੀ, ਇਹਨੂੰ ਮਿਸ਼ਰਤ ਕਰਮ ਕਹਿੰਦੇ ਆ। ਜਦੋਂ ਉਹ ਮਹਾਂਪੁਰਸ਼ਾਂ ਦਾ ਫਿਰ ਮਿਲਾਪ ਹੋ ਗਿਆ, ਪੁੱਛਦੇ ਨੇ ਭਾਈ ਕੌਣ ਹੈ, ਚਰਨਾਂ ਤੇ ਆਪਣਾ ਸਿਰ ਰੱਖ ਕੇ ਬਹੁਤ ਰੋਇਆ, ਬਹੁਤ ਰੋਇਆ, ਚਰ ਧੋ ਦਿੱਤੇ ਸਤਿਪੁਰਸ਼ਾਂ। ਬਿਰਧ ਅਵਸਥਾ ਮਹਾਂਪੁਰਸ਼ਾਂ ਦੀ, ਕਹਿੰਦੇ ਕੌਣ ਹੈ, ਤੇ ਕਹਿੰਦਾ ਮੈਂ ਅਜਾਮਲ ਪਾਪੀ, ਮੈਨੂੰ ਬਖਸ਼ ਲਓ, ਮੈਂ ਤੁਹਾਡਾ ਹੁਕਮ ਨਹੀਂ ਮੰਨਿਆ, ਤੁਹਾਡੇ ਬਚਨ ਨਹੀਂ ਮੰਨੇ, ਮੈਂ ਨਰਕਾਂ ਵਿੱਚ ਗੋਤੇ ਖਾ ਰਿਹਾ, ਤੇ ਮੇਰੇ ਤੇ ਕਿਰਪਾ ਕਰੋ। ਬੇਟਾ ਅਜਾਮਲ, ਤੈਨੂੰ ਸਮਝਾਇਆ ਸੀ, ਤੂੰ ਜਦੋਂ ਦਾ ਸਾਡੇ ਤੋਂ ਵਿਛੜਿਆ ਤੈਨੂੰ ਤੇ ਅਸੀਂ ਡੀਕ ਰਹੇ ਹਾਂ। ਪੁੱਤਰ ਮਾੜਾ ਵੀ ਹੋਵੇ ਨਾ ਤੇ ਮਾਤਾ ਪਿਤਾ ਤੇ ਡੀਕਦੇ ਹੀ ਹੈ, ਮਾਂ ਪਿਓ ਤੇ ਡੀਕਦਾ ਹੀ ਹੈ ਨਾ। ਬਾਈਬਲ ਦੇ ਅੰਦਰ ਇੱਕ ਸਾਖੀ ਆਉਂਦੀ ਹੈ, ਇੱਕ ਸੇਠ ਨੇ ਆਪਣੇ ਦੋ ਪੁੱਤਰਾਂ ਨੂੰ ਧਨ ਵੰਡ ਦਿੱਤਾ। ਇੱਕ ਬੜਾ ਨੇਕ ਸੀ, ਉਹਨੇ ਅੰਗੂਰਾਂ ਦੇ ਬਾਗ ਲਾਏ, 10 ਗੁਣਾ ਜਾਇਦਾਦ ਵਧਾ ਦਿੱਤੀ। ਇੱਕ ਜਿਹੜਾ ਸੀ ਖਰਚਣ ਵਾਲਾ, ਐਸ਼ ਪ੍ਰਸਤੀ ਜੀਵਨ, ਉਹ ਕਿਸੇ ਸ਼ਹਿਰ ਚਲਾ ਗਿਆ, ਲੱਗਾ ਨਸ਼ੇ ਪੀਣ, ਉਹ ਜਿੰਨਾ ਧਨ ਸੀ ਮਾੜੇ ਕੰਮਾਂ ਚ ਸਾਰਾ ਬਰਬਾਦ ਕਰ ਦਿੱਤਾ। ਅਖੀਰ ਨਾ ਤਨ ਤੇ ਕੱਪੜਾ ਹੈ, ਨਾ ਰੋਟੀ ਖਾਣ ਨੂੰ ਹੈ। ਕਿਸੇ ਨੇ ਕਿਹਾ ਉਹ ਤੇਰਾ ਪਿਤਾ ਸੇਠ ਹੈ, ਜਾ ਆਪਣੇ ਪਿਤਾ ਕੋਲ ਜਾ। ਬਾਹਰ ਉਹ ਚੱਲਦਾ ਚੱਲਦਾ ਆਇਆ ਤੇ ਨਗਰ ਦੇ ਬਾਹਰ ਰਸਤੇ ਦੇ ਕੋਲ ਬੈਠ ਗਿਆ। ਬੜੀ ਸ਼ਰਮ ਆਉਂਦੀ ਹੈ, ਕਿਹੜਾ ਮੂੰਹ ਪਿਓ ਨੂੰ ਦਿਖਾਵਾਂਗਾ, ਕਿਹੜਾ ਮੂੰਹ ਦਿਖਾਵਾਂਗਾ, ਵੀ ਮੈਨੂੰ ਕੀ ਦਿੱਤਾ ਤੇ ਮੈਂ ਕੀ ਕਰਕੇ ਆਇਆ। ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਸਾਨੂੰ ਸਮਝਾਉਂਦੇ ਹੈ, ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀਵੇਂ ਸਾਈਂ ਦੇ ਦਰਬਾਰ। ਐ ਮਨੁੱਖ ਉਹ ਕਰਮ ਨਾ ਕਰ ਜਿਹੜੇ ਕਰਮ ਕਰਕੇ ਤੈਨੂੰ ਦਰਗਾਹ ਵਿੱਚ ਸ਼ਰਮਿੰਦਾ ਹੋਣਾ ਪਵੇ, ਉੱਥੇ ਸਭ ਦੇ ਸਾਹਮਣੇ ਤੈਨੂੰ ਸਿਰ ਨੀਵਾਂ ਕਰਨਾ ਪਏਗਾ, ਤੈਨੂੰ ਪੁੱਛਿਆ ਜਾਏਗਾ ਕੀ ਕਰਕੇ ਆਇਆ, ਕੀ ਜਵਾਬ ਦੇਂਗਾ ਉੱਥੇ। ਉਹ ਕਰਮ ਨਾ ਕਰ, ਮਤ ਸ਼ਰਮਿੰਦਾ ਥੀਵੇਂ ਸਾਈਂ ਦੇ ਦਰਬਾਰ। ਸਹਿ ਫਰਮਾਨ ਕਰਦੇ ਐਸਾ ਕੰਮ ਬੋਲੇ ਨਾ ਕੀਚੈ ਜਿਤ ਅੰਤ ਪਛੋ ਤਾਈ। ਉਹ ਗੁਰੂ ਪਰਮੇਸ਼ਰ ਸਾਡੇ ਸੱਚੇ ਪਿਤਾ ਨੇ, ਤੇ ਜਦੋਂ ਉੱਥੇ ਜਾਵਾਂਗੇ ਤੇ ਕਿਤੇ ਐਸਾ ਨਾ ਹੋਵੇ ਸਾਨੂੰ ਉੱਥੇ ਸ਼ਰਮਿੰਦਾ ਹੋਣਾ ਪਵੇ, ਕਿਤੇ ਸ਼ਰਮਿੰਦਾ ਨਾ ਹੋਣਾ ਪਵੇ। ਮਾਰ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਇੱਕ ਸ਼ੇਖ ਸ਼ਾਦੀ ਜੀ ਹੋਏ ਨੇ, ਉਹ ਲਿਖਦੇ ਨੇ, ਕਹਿੰਦੇ ਐ ਮਨੁੱਖ ਦਿਨ ਦੇ ਚਾਨਣੇ ਵਿੱਚ ਐਸਾ ਕਰਮ ਨਾ ਕਰੀ ਕਿ ਤੂੰ ਸਾਰੀ ਰਾਤ ਬੇਚੈਨ ਰਹੇ। ਐ ਮਨੁੱਖ ਦਿਨ ਦੇ ਚਾਨਣੇ ਚ ਐਸਾ ਕਰਮ ਨਾ ਕਰੀ ਕਿ ਤੂੰ ਸਾਰੀ ਰਾਤ ਬੇਚੈਨ ਰਹੇ, ਰਾਤ ਦੇ ਹਨੇਰੇ ਵਿੱਚ ਐਸਾ ਕਰਮ ਨਾ ਕਰੀ ਕਿ ਤੂੰ ਕਿਸੇ ਦੇ ਮੱਥੇ ਲੱਗਣ ਜੋਗਾ ਨਾ ਰਹੇ, ਨਾ ਕਰੀ। ਤੇ ਮੇਰੇ ਸਾਹਿਬ ਕਹਿੰਦੇ ਐਸਾ ਕੰਮ ਬੋਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਉਹ ਸਾਡੇ ਗੁਰੂ ਪਰਮੇਸ਼ਰ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਪ੍ਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਉ ਕਿਹਾ ਕਾੜਾ ਜੀ। ਉੱਥੇ ਕੀ ਮੂੰਹ ਦਿਖਾਵਾਂਗੇ, ਮਨ ਅੰਦਰ ਸੋਚੀਏ ਐਸਾ ਕਰਮ ਨਾ ਕਰੀਏ। ਉਹ ਜਿਹੜਾ ਲੜਕਾ ਸੀ ਸੇਠ ਦਾ ਬਾਹਰ ਬੈਠਾ, ਮੈਂ ਆਪਣੇ ਪਿਤਾ ਨੂੰ ਕੀ ਮੂੰਹ ਦਿਖਾਵਾਂਗਾ। ਕੋਈ ਬਜ਼ੁਰਗ ਜਾ ਰਹੇ ਸੀ, ਉਹਨੂੰ ਕਿਹਾ ਬਾਬਾ ਮੇਰੇ ਪਿਤਾ ਸੇਠ ਨੂੰ ਕਹਿ ਦੀ ਤੇਰਾ ਨਕੰਮਾ ਬੇਟਾ ਬਾਹਰ ਬੈਠਾ, ਤੈਨੂੰ ਮਿਲਣਾ ਚਾਹੁੰਦਾ, ਤੈਨੂੰ ਮਿਲਣਾ ਚਾਹੁੰਦਾ। ਜਦੋਂ ਸੇਠ ਪਿਤਾ ਨੂੰ ਸੁਨਾਹ ਮਿਲਿਆ ਤੇ ਢੋਲ ਢਮੱਕੇ ਵਾਲੇ ਲਏ ਤੇ ਜਾ ਕੇ ਬਾਹਰ ਤੇ ਪੁੱਤਰ ਨੂੰ ਗਲ ਨਾਲ ਲਾਇਆ, ਛਾਤੀ ਨਾਲ ਲਾਇਆ, ਪਿਆਰ ਦਿੱਤਾ, ਟੋਟ ਮੱਕਿਆਂ ਨਾਲ ਘਰ ਲੈ ਆਇਆ ਤੇ ਜਿਹੜਾ ਵੱਡਾ ਬੇਟਾ ਸੀ ਉਹ ਕਹਿ ਲੰਗਾ ਪਿਤਾ ਜੀ ਆ ਕਮਾਲ ਦੀ ਗੱਲ ਹੈ, ਮੈਂ 10 ਗੁਣਾ ਜਾਇਦਾਦ ਵਧਾਈ ਤੇ ਮੇਰੇ ਤੇ ਢੋਟ ਮੱਕੇ ਤੁਸੀਂ ਵਜਾਏ ਨਹੀਂ, ਤੇ ਮੇਰਾ ਭਰਾ ਸਭ ਸਜਾੜ ਕੇ ਆ ਗਿਆ ਤੇ ਅੱਜ ਲਿਆਏ ਹੋ ਤੇ ਬੜੇ ਢੋਟ ਮੱਕਿਆਂ ਨਾਲ। ਤੇ ਵੱਡੇ ਪੁੱਤਰ ਨੂੰ ਉਹ ਸੇਠ ਪਿਆਰ ਨਾਲ ਕਹਿ ਲੱਗਾ ਦੇਖ ਬੇਟਾ ਤੇਰੇ ਢੋਟ ਮੱਕੇ ਨਿੱਤ ਵੱਜਦੇ ਆ, ਨਿੱਤ ਖੁਸ਼ੀ ਤੈਨੂੰ, ਤੇਰੇ ਵੱਲੋਂ ਮੈਂ ਨਿੱਤ ਖੁਸ਼ੀਆਂ ਨੇ। ਇਹਦਾ ਮੈਨੂੰ ਦੁੱਖ ਸੀ ਜਦੋਂ ਦਾ ਮੇਰਾ ਪੁੱਤਰ ਮੇਰੇ ਕੋਲੋਂ ਚਲਾ ਗਿਆ, ਮੈਨੂੰ ਪਤਾ ਹੈ ਕਿ ਉਹਨੇ ਸਭ ਕੁਝ ਜਾੜ ਦਿੱਤਾ ਹੋਣਾ, ਉਹਦਾ ਜੀਵਨ ਬਰਬਾਦ ਹੋ ਰਿਹਾ। ਮੈਨੂੰ ਖੁਸ਼ੀ ਅੱਜ ਇਸ ਗੱਲ ਦੀ ਹੈ ਕਿ ਭਾਵੇਂ ਸਭ ਕੁਛ ਜਾੜ ਦਿੱਤਾ ਮੇਰੇ ਕੋਲ ਤੇ ਆ ਗਿਆ ਨਾ, ਮੈਂ ਇਹਨੂੰ ਸੰਭਾਲਾਂਗਾ। ਉਹ ਮਾਲਕ ਸਾਡੇ ਸਾਰਿਆਂ ਦਾ ਪਿਤਾ ਪਰਮੇਸ਼ਰ ਗੁਰੂ ਪਰਮੇਸ਼ਰ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ, ਉਹ ਦਿਆਲ ਹੈ। ਜਿਹੜਾ ਉਹਦੀ ਸ਼ਰਨ ਵਿੱਚ ਆ ਜਾਵੇ ਗੁਣ ਔਗੁਣ ਮੇਰਾ ਕਿਛ ਨਾ ਵਿਚਾਰਿਆ ਬਖਸ਼ੀ ਲਿਆ ਖਿਨਮਾਈ, ਉਹਦੇ ਪਿਆਰੇ ਵੀ ਦਿਆਲ ਨੇ। ਉਹ ਮਹਾਂਪੁਰਸ਼ ਕਹਿਣ ਲੱਗੇ ਹੁਣ ਬੇਟਾ ਅਜਾ ਮੱਲ ਉੱਠ ਸਿਰ ਚੱਕ, ਹੁਣ ਕਹਿੰਦੇ ਹੁਣ ਇਉਂ ਕਰੀ ਇੱਕ ਪੁੱਤਰ ਤੇਰੇ ਘਰ ਹੋਰ ਆਏਗਾ ਤੇ ਉਹਨੂੰ ਨਾਲ ਲੈ ਕੇ ਸਾਡੇ ਕੋਲ ਆਏ। ਤੇ ਭਾਈ ਸਾਹਿਬ ਕਹਿੰਦੇ ਨੇ ਪੁੱਤ ਅਪੰਨਾ ਸਤਵਾਂ ਨਾਉ ਧਰਨੂੰ ਚਿੱਤ ਅਮਾਇਆ, ਗੁਰਦੁਆਰਾ ਜਾਏ ਕੇ ਗੁਰਮੁਖ ਨਾਉ ਨਰੈਣ ਕਿਹਾ, ਕਹਿਣ ਲੱਗੇ ਲੈ ਇਹਦਾ ਨਾਂ ਅਸੀਂ ਨਰੈਣ ਰੱਖਨੇ ਆ ਤੇ ਉਹ ਮਾਲ ਕਿਰਪਾ ਕਰੇਗਾ, ਹੁਣ ਤੂੰ ਇਹਦੇ ਨਾਲ ਪਿਆਰ ਪਾ। ਮਹਾਂਪੁਰਸ਼ਾਂ ਨੇ ਬਚਨ ਕਰ ਦਿੱਤਾ, ਛੋਟੇ ਪੁੱਤਰ ਨਾਲ ਬੜਾ ਪਿਆਰ ਹੈ, ਨਰੈਣ ਨਰੈਣ ਕਹਿੰਦਾ ਤੇ ਇਹਦਾ ਅੰਤ ਸਮਾਂ ਆ ਗਿਆ ਅਜਾ ਮੱਲ ਦਾ। ਅੰਤ ਕਾਲ ਜਮ ਦੂਤ ਵੇਖ ਪੁੱਤ ਨਰਾਇਣ ਬੋਲੇ ਸ਼ਹਿਆ, ਇੰਨਾ ਡਰ ਗਿਆ ਨਾ ਜਮ ਦੂਤ ਦੇਖ ਕੇ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਾ ਸ਼ਹਿਆ ਜਾਏ, ਇੱਕ ਜੋ ਸਾਧੂ ਮੋਹੇ ਮਿਲਿਓ ਤੇ ਲੀਆ ਅੰਚਲ ਲਾਏ। ਕਈ ਕਹਿਣਗੇ ਜੀ ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ ਇੱਕਦਮ ਮਰ ਗਿਆ, ਸਾਧੂਆਂ ਵਾਲੀ ਮੌਤ ਆਈ ਉਹਨੂੰ, ਲੈ ਆ ਜੱਜ ਸੁਣ ਲਓ ਆਪੇ ਫੈਸਲਾ ਕਰਨ ਵਾਲੇ। ਕਹਿੰਦੇ ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ ਸਾਧੂਆਂ ਵਰਗੀ ਮੌਤ ਆਈ, ਕਿਉਂ? ਕਹਿੰਦੇ ਇੱਕਦਮ ਆ ਗਈ ਹੈ, ਲੈ ਇੱਕਦਮ ਮੌਤ ਆ ਜਾਏ ਤੇ ਸਾਧੂਆਂ ਵਾਲੀ ਮੌਤ ਹੈ। ਉਹ ਤੇ ਜਮਾਂ ਦਾ ਡੰਡਾ ਪਹਿਲਾਂ ਹੀ ਨਹੀਂ ਸਹਾਰਿਆ ਉਹਨੇ, ਅੱਗੇ ਤੇ ਜਿਹੜਾ ਉਹਦਾ ਹਾਲ ਹੋਣਾ, ਜਿੰਦਨ ਮਾਣੀ ਕੱਢੀਆ ਹੱਡਾਂ ਕੁਕੜ ਕਾਏ, ਅੱਗੇ ਉਹਦੇ ਕੋਲੋਂ ਸਾਹ ਮੰਗਿਆ ਜਾਣਾ। ਨਾਨਕ ਆਖਿਆ ਰੇ ਮਨਾ ਸੁਣਿਓ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਉਹਦਾ ਹਾਲ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ, ਨਾਨ ਜਿਉ ਮਥਨ ਵਧਾਣੀਆ ਤਿਉ ਮਥੈ ਧਰਮ ਰਾਏ। ਜਿਹੋ ਜੇ ਕਰਮ ਕਰਦਾ ਉਹਨੂੰ ਪਤਾ ਉਹਦਾ ਹਾਲ ਕੀ ਹੈ। ਜਦੋਂ ਇਸ ਅਜਾ ਮਨ ਨੇ ਜਮ ਦੇਖੇ ਅੰਤਕਾਲ ਜਮ ਦੂਤ ਵੇਖ ਪੁੱਤ ਨਰੈਣ ਬੋਲਿਆ ਸ਼ਿਆ, ਇੰਨਾ ਡਰ ਗਿਆ ਤੇ ਜਿਹੜੀ ਪਹਿਲੀ ਆਵਾਜ਼ ਮਾਰੀ ਹੈ ਨਾ ਭਾਈ ਸਾਹਿਬ ਕਹਿੰਦੇ ਪੁੱਤ ਨਰੈਣ, ਆਪਣੇ ਪਹਿਲੀ ਆਵਾਜ਼ ਮਾਰੀ ਪੁੱਤਰ ਨੂੰ, ਪੁੱਤਰ ਨੂੰ ਆਵਾਜ਼ ਮਾਰਦਿਆਂ ਸਾਰ ਹੋਇਆ ਕਿ ਉਹਦੀ ਜਿਹੜੀ ਸੁੱਤ ਸੀ, ਕਿਉਂਕਿ ਸਤਪੁਰਸ਼ਾਂ ਦਾ ਬਚਨ ਸੀ, ਉਸ ਮਾਲਕ ਪਰਮੇਸ਼ਰ ਨਰੈਣ ਵੱਲ ਚਲੇ ਗਏ ਵੀ ਪੁੱਤ ਨਰੈਣ ਨੇ ਤੇ ਸਾਥ ਨਹੀਂ ਦੇਣਾ, ਸਾਥ ਦੇਣਾ ਉਸ ਮਾਲਕ ਨੇ। ਆ ਸੁਖਣੀ ਸਾਹਿਬ ਵਿੱਚ ਆਪਾਂ ਪੜ੍ਹਨੇ ਆ ਨਾ, ਜਹ ਮਾਤ ਤਾਂ ਸੁਤ ਮੀਤ ਨਾ ਭਾਈ ਮਨੂਹਾਂ ਨਾਮ ਤੇਰੇ ਸੰਗ ਸਹਾਈ, ਉੱਥੇ ਨਾਮ ਨੇ ਸਹਾਈ। ਇਹ ਜਿਹੜਾ ਆਖਰੀ ਸਮਾਂ ਹੈ ਨਾ, ਇੱਥੇ ਕਟੰਬ ਕੁਛ ਨਹੀਂ ਕਰ ਸਕਦਾ, ਇੱਥੇ ਕੋਈ ਮਾਤਾ ਪਿਤਾ ਭੈਣ ਭਾਈ ਧੀਆਂ ਪੁੱਤਰ ਸੱਜਣ ਮਿੱਤਰ ਤਨ ਸਭ ਕੁਛ ਕੋਈ ਸਹਾਇਤਾ ਨਹੀਂ ਕਰ ਸਕਦਾ। ਜੇ ਸਹਾਇਤਾ ਕਰਨੀ ਹੈ ਤਾਂ ਨਾਮ ਨੇ ਕਰਨੀ ਹੈ, ਤੇਰੀ ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ ਔਖੀ, ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ ਔਖੀ ਵੇਲਾ। राजा मालको अंत काल में नारायण शुद्ध आई जा गत को जोगी सुरबाश सो गत सिन मैं पाई जमगण मारे हरजना गया सुरग जम डरना सहा नाए लय दुख डेरा तया उसे वेले की कृपा हुई के देवगण आ गए जमगण मारे हरजना जमदूतां नूं भजा दिता उन्होंने भाई इन्हें परमेश्वर वाहेगुरू याद किया सतपुरशां दा वचन सी ना ते कहंदे सारे दुख खत्म हो गए नाए लय दुख डेरा टया सारे दुखां दा डेरा टह गया सुख दी प्राप्ति हुई मर कहंदे अजा मल पापी जग जाने निमख माहे निस्तारा नान कहत चिंता मन तैं भी उतर सपारा अजा मल को अंत काल में नारायण शुद्ध आई जा गत को जोगी सुरबाशत सो गत छिन मैं पाई गति हो गई है जोगिया वाली मुख तो नारायण बोलिया हो गई है जोगिया वाली मुख तो नारायण बोलिया सतपुरशा ने कृपा की अजा मल ते नारायण बोलन दे नाल सुरत भी असली नारायण परमेश्वर दे विच लीन हो गई सारे दुखा तो बरी हो गया मेरे सतगुरु कहते अजा मल पापी जग जाने निमख माहे निस्तारा नान कहत चेत चिंता मन तै पी उतरस पारा शरण विचारो मन रे प्रभु की शरण विचारो मन रे प्रभु
शरण विचार
मन रे प्रभ की शरण बिचारो, जे सिमत गन काशी उदरी ताको जस उर धारो। अटल पे उतरू जाके सिमन अंदर पह पद पाया, दुख हरतय बिदको स्वामी तै काहे बिसराया। जब ही शरण गही कृपा निर्गत गज ग्रह ते छूटा, मैं मां नाम कहा लो बरनो राम कैत बंधन ते टूटा। अजा मल पापी जग जाने, निमक माहे निस्तारा, नान कैत चेत चिंता मन तै पे उत सुपारा। आओ सारे माई पाई हुन नन साहब बोलन दी खेचल करो। राम कली महला तीजा, आनंद एक ओंकार सतगुर प्रसाद। आनंद पया मेरी माए सतगुर में पाया, सतगुर का माया शब्दों लगा वो हरी तेरा मन जी साया है। हरमार रहो तू मन मेरे दुख सभी सारना,
नितारो करे तेरा काज लब द्वारा।
कह नानक मन मेरे सजाओ हरमार ले,
आजे चाहे राजा नहीं करते रह।
सदा सुख सलाहा तेरी नाम मन सावे, सचा नाम मेरा आधार, साच नाम आधार मेरा दिल दुखा सब दुआइया।
मैं साच बनाया गंदिया जनीचा सब दुआइया।
कह नानक सुनो संतो शब्द रोपे आरो, सचा नाम मेरा आधार आजे
अज जबत निरार दुआजे कार दुआजे सब दुआजे कलाज करदारिया।
कर्म पाया पुण्य को से नाम हर फैला के, कर्म पाया उतरे शरण सूरे
रोग लाग उतरे गुणी सच्ची बाणी।
सुनते प्रीत कहते पवित्र सतगुर है भरपूर, खेल सकद जगत
आया पर आया मधूर।
जिन्नी नाम से आया खेम शक्तकाल, धन है धन है धन है गुरु नानक साहिब,
धन है धन है धन है गुरु अंगद साहिब जी, धन है धन है धन है धन है गुरु अमरदास साहिब, धन धन है धन है धन है गुरु रामदास साहिब, धन धन है धन है धन है गुरु अर्जुन देव।
लगेगा
सत नाम श्री वाहेगुरु बोल, सत नाम श्री
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਜੀ ਹੁਣ ਅਰਦਾਸ ਸੱਚੇ ਪਾਤਸ਼ਾਹ ਜੀ ਦਾ ਹੁਕਮਨਾਮਾ ਸਰਵਣ ਕਰਾਂਗੇ, ਫਿਰ ਮੀਟਿੰਗ ਦੀ ਜਿਹੜੀ ਕਾਰਵਾਈ ਹੈ ਉਹ ਹੋਣੀ ਹੈ, ਕਿਉਂਕਿ ਵੈਸੇ ਤਾਂ ਸਾਰਾ ਸੰਗਤਾਂ ਨੇ ਆਪਣੀ ਜ਼ਿੰਮੇਦਾਰੀ ਨਾਲ ਜਿੱਥੇ ਜਿੱਥੇ ਡਿਊਟੀਆਂ ਸਾਰੇ ਸੰਭਾਲੀਆਂ, ਪਰ ਇੱਕ ਵਾਰ ਸਾਰਾ ਪੜ੍ਹ ਕੇ ਜੇ ਕੋਈ ਕਮੀ ਪੇਸ਼ੀ ਹੈ ਉਹਨੂੰ ਆਪਾਂ ਹਫ਼ਤੇ ਵਿੱਚ ਦੂਰ ਕਰ ਲਈਏ, ਉਹ ਮੀਟਿੰਗ ਦੇ ਸਾਰੇ ਪੁਆਇੰਟ ਪੜ੍ਹੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।